ਸ੍ਰੀ ਗੁਰੂ ਗੋਬਿੰਦ ਸਿੰਘ ਕਰੋ ਤੇਰਾ ਕਰ ਪੁੰਨ
ਪੁੰਨ ਸੀ
ਵਾਹਿਗੁਰੂ ਪੁੰਨ
ਪੁੰਨ ਸੀ
ਸੰਬੰਧੋ
ਵਾਰ
ਵਾਰ
ਏਕੰਕਾਰ
ਸਤਿਗੁਰੂ ਇਹ ਪ੍ਰਸਾਦ
ਸਚੋਏ
ਵਾਹਿਗੁਰੂ ਜੀ ਕੀ
ਫਤਿਹ ਹੈ
ਵਿਘਨ
ਵਿਨਾਸ਼ਨ ਸੋਏ
ਵਾਹਿਗੁਰੂ
ਜੀ ਕੀ ਫਤਿਹ
ਹੈ ਵਿਘਨ ਵਿਨਾਸ਼ਨ ਸੋਏ
ਦੁਹਰਾ ਸ੍ਰੀ ਗੁਰ ਪਟਨਾਪੁਰ ਵਿਖੇ ਰਮੈ ਸਥਾਨ ਨਿਆਰ ਸਾਹਿਬਜ਼ਾਦੇ ਕੋ ਜਨਮ ਹੋਈ ਹੈ ਇਹ ਵਿਚਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਵੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵਡਭਾਗੀ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁਗੋ ਜੁਗ ਅਟਲ ਗੁਰ ਸ਼ਬਦਾਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਪੂਰਬ ਦਿਸ਼ਾ ਨੂੰ ਚਲਦਿਆਂ ਸ੍ਰੀ ਪਟਨਾ ਸਾਹਿਬ ਪਹੁੰਚੇ। ਪਟਨਾ ਸਾਹਿਬ ਵਿੱਚ ਭਾਈ ਜੈਤਾ ਸੇਠ ਇਹਦੇ ਘਰ ਸਤਿਗੁਰਾਂ ਦੇ ਚਰਨ ਪਾਏ ਨੇ ਤੇ ਜਦੋਂ ਸ਼ਹਿਰ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਬਹੁਤ ਸੰਗਤ ਦਰਸ਼ਨਾਂ ਨੂੰ ਪਹੁੰਚੀ ਪਰ ਜਗ੍ਹਾ ਥੋੜੀ ਸੀ ਸੰਗਤ ਜ਼ਿਆਦਾ ਸੀ। ਮਸੰਦਾ ਨੇ ਵਿਚਾਰ ਕੀਤੀ ਕਿ ਗੁਰੂ ਸਾਹਿਬ ਦਾ ਡੇਰਾ ਸ਼ਹਿਰ ਦੇ ਅੰਦਰ ਹੋਣਾ ਚਾਹੀਦਾ ਤੇ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਜੋ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ। ਇੰਨੇ ਨੂੰ ਇੱਕ ਸਿੱਖ ਆਇਆ, ਉਹਨੇ ਮਸੰਦਾ ਨੂੰ ਕਿਹਾ ਜੀ ਮੇਰੇ ਪਾਸ ਇੱਕ ਹਵੇਲੀ ਹੈ ਬੜੀ ਸੁੰਦਰ, ਖੁੱਲੀ ਜਗ੍ਹਾ ਹੈ, ਜੇ ਤੁਹਾਡੀ ਆਗਿਆ ਹੋਵੇ ਤੇ ਸਤਿਗੁਰਾਂ ਨੂੰ ਬੇਨਤੀ ਕਰੀਏ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਭਾਈ ਸਿੱਖ ਦੀ ਭਾਵਨਾ ਪੂਰੀ ਹੋਣੀ ਚਾਹੀਦੀ ਹੈ। ਪਹਿਲਾਂ ਆਪਣਾ ਸਾਰਾ ਪਰਿਵਾਰ ਸਿੱਖ ਭੇਜ ਦਿੱਤੇ ਕਿ ਤੁਸੀਂ ਹਵੇਲੀ ਚ ਚੱਲ ਕੇ ਡੇਰਾ ਕਰੋ। ਜਦੋਂ ਹਵੇਲੀ ਚ ਪਹੁੰਚੇ ਪਿੱਛੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਵੀ ਚੱਲ ਕੇ ਹਵੇਲੀ ਚ ਆ ਕੇ ਡੇਰਾ ਲਾਇਆ। ਪਟਨੇ ਸ਼ਹਿਰ ਦੀ ਬੜੀ ਸੋਹਣੀ ਆਬਾ, ਬੜੀ ਸੁੰਦਰਤਾ ਆਈ ਹੈ ਪਟਨੇ ਸ਼ਹਿਰ ਵਿੱਚ। ਬੜੇ ਬੜੇ ਉੱਚੇ ਮਕਾਨ ਬਣੇ ਹੋਏ ਨੇ, ਬੜੀਆਂ ਸੋਹਣੀਆਂ ਅਟਾਰੀਆਂ ਹਨ। ਮਕਾਨਾਂ ਦੀਆਂ ਅਟਾਰੀਆਂ ਤੇ ਝੰਡੇ ਝੂਲ ਰਹੇ ਨੇ, ਨਿਸ਼ਾਨ ਝੂਲ ਰਹੇ ਨੇ ਬੜੇ ਬੜੇ ਸੁੰਦਰ ਰੰਗ ਬਿਰੰਗੇ। ਤੋ ਬਹੁਤ ਸੁੰਦਰ ਨਗਰ ਹੈ, ਬਾਗ ਬਗੀਚੇ ਬੜੇ ਸੁੰਦਰ ਨੇ, ਜਲ ਨਾਲ ਸਿੰਚੇ ਹੋਏ ਤੇ ਬੜਾ ਵਿਸ਼ਾਲ ਨਗਰ ਹੈ, ਬਹੁਤ ਜ਼ਿਆਦਾ ਵਿਸ਼ਾਲ ਨਗਰ ਹੈ, ਵੱਡਾ ਨਗਰ ਹੈ। ਤੋ ਇਸ ਤਰ੍ਹਾਂ ਸਮਝ ਲਈਏ ਕਿ ਮਾਨੋ ਵਿਧਾਤੇ ਨੇ ਕਲਗੀਧਰ ਦੇ ਅਵਤਾਰ ਧਾਰਨ ਕਰਨ ਤੋਂ ਪਹਿਲਾਂ मात लोक दी धरती ते स्वर्ग दी रचना कर दित्ती। एहो जा सुंदर पटना साहब लाग्यों 72 नदियां दा संगम बगदा है। उन्हां 72 नदियां च सब तो उत्तम ते सर्वश्रेष्ठ नदी गंगा, वो गंगा जेड़ी है वो भी नाल वग रही। बड़ी सुंदरताई है नगर विच। ऐसे नगर च सतगुरु नौवें पातशाह जी ने डेरा किया है। साहब गरीब नवाज पातशाह जी महाराज विचार कर रहे ने, आओ मन बिरतियां एकाग्र करिए। धन गुरु तेग बहादुर साहब नौवें पातशाह जी महाराज जी के चरण कमलों का ध्यान अपने हिरदे च धारण करते हुए अपने जीवन ते रसना के कल्याण निमित आखिए जी। सतनाम
श्री वाहे गुरु साहिब जीओ।
सतनाम
श्री वाहे दुहेरा श्री गुरु पटने पुर बिकै रम्यो स्थान न्यार।
धन गुरु तेग बहादुर साहब सचे पातशाह जी महाराज जी ने पटना साहब नगर दे विच बहुत सुंदर रमणीक स्थान वेख्या कि यह शहर बड़ा रमणीक है, शहर बड़ा सुंदर है। रमणीक स्थान पला स्थान महाराज गरीब नवाज नौवें पातशाह जी ने वेख्या है।
साहेबजादे को जन्म होया विचार।
साहेबजादे का इत्थे अवतार होवेगा, साहबजादे का इत्थे जन्म होवेगा। महाराज नौवें पातशाह जी ने भी विचार कीते, यही स्थान भला, यही स्थान चंगा है, श्रेष्ठ है, जिथे साहबजादे का आने वाले समय विच अवतार होवेगा।
संगत आए शीश निवाए पायन पायन है अरपंते।
बहुत सारिया संगतां जो पटना साहब दे शहर दियां रहण वालियां पटने दियां निवासी संगतां ने, बहुत सारिया संगतां आउंदियां ने आके सतगुरु नौवें पातशाह जी महाराज जी दे चरणां विच नमस्कार करके महाराज जी दे चरणां विच पिटावां भेट करदे हन।
भाग बड़े हमरे तन है
और सिख ए जानदे ने जेड़े आउंदे ने नमस्कार करके ते फिर ओ समझदे ने कि साडे भाग तन हन। पटना साहब दे सिख जेड़े नौवें पातशाह दे चरणा च आ के महाराज जी दे चरणा च पिटावा अर्पण करके मत्था टेकदे ने, ओ इस तरह जानदे ने के साडे भाग धन हन, साडे वड्डे भाग हन।
निज लोचन ते तुमको दर्शन ते
कहंदे महाराज साडे वड्डे भाग ने कि असी अपनिया अखां नाल तुहाडे दर्शन करने, अपनिया नेत्रां नाल तुहाडे दर्शन परस रहे हां महाराज, नहीं तां तुहाडे दर्शनां नूं तां देवी देवते भी लोचदे ने, सानू तुहाडे दर्शन प्राप्त हो रहे ने, ए साडे वड्डे भाग ने कि असि अपने नेत्रां नाल तुहाडे दर्शन कर रहे हां।
सेवक अपन जान दया निध
महाराज सानू तुसी अपना सेवक जान के, अपना दास जान के, अपने चरणा दे गोले जान के
आए निहाल किए सुखवंते
आके तुसी सानू निहाल कीता, इत्थे पटने शहर च आके सानू कृतार्थ कीता है, आप आके सतगुरु जी तुसी सानू दर्शन दिते ने।
कीजिए आत्मा सुख यापुर
ए महाराज जी आप जी हुण इसे नगर विच ही रहो, इत्थे ही रह के सुख माणो, इथे महाराज सचे पातशाह जी अपना निवास करो।
सेव करें हम ज्यो बितवंते
जिन्ना क साडा बित होवेगा असी ओनी सेवा तुहाडी करांगे, अपने बित तो वध के जिन्नी वध तो वध आप जी दे दर घर दी असी सेवा कर सके महाराज जी, ओ सेवा असी आप जी दे दर घर दी करांगे।
नाहे तां दूर पंजाब को देश तो
महाराज नहीं तां सानू किथे तुहाडे दर्शन होने सी, ए तां तुसी एडी कृपा कीती कि आप चल के आ गए सानू दर्शन देण लई, नहीं तां महाराज पंजाब दा देश तां साडे इलाके तो बड़ा दूर है, सैकड़े मीलां दा पंध है, सैकड़े मीलां दा रस्ता है, ਤੇ ਮਹਾਰਾਜ ਸੈਂਕੜੇ ਕੋਹਾਂ ਤੋਂ ਅਸੀਂ ਪੰਜਾਬ ਚੱਲ ਕੇ ਕਿਵੇਂ ਆਉਂਦੇ? ਪੰਜਾਬ ਦਾ ਇਲਾਕਾ ਜਿਹੜਾ ਉਹ ਸਾਡੇ ਤੋਂ ਬਹੁਤ ਦੂਰ ਹੈ।
ਕੌਣ ਸਕੇ ਤੇ ਥਾਂ ਡਰ ਜਾਏ।
ਮਹਾਰਾਜ ਸਾਡੇ ਚੋਂ ਭਲਾ ਕਿਹਨੇ ਆਉਣਾ ਸੀ? ਕਿਹਨੇ ਆ ਕੇ ਤੁਹਾਡੇ ਦਰਸ਼ਨ ਕਰਨੇ ਸਨ ਇੰਨੀ ਦੂਰ? ਮਹਾਰਾਜ ਸਾਡੇ ਅੰਦਰ ਭਾਵਨਾ ਤਾਂ ਬੜੀ ਸੀ ਦਰਸ਼ਨਾਂ ਦੀ, ਪਰ ਸਾਡੇ ਕੋਲ ਆਇਆ ਨਹੀਂ ਸੀ ਜਾਣਾ। ਪੰਜਾਬ ਪਤਾ ਨਹੀਂ ਕਦੋਂ ਆਉਂਦੇ, ਕਦੋਂ ਗੇੜਾ ਲੱਗਦਾ ਸਾਡਾ ਉਸ ਪਾਸੇ ਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤਾਂ ਤੁਸੀਂ ਰਹਿਮਤ ਕੀਤੀ ਹੈ।
ਪਰਿਵਾਰ
ਮਹਾਰਾਜ ਅਸੀਂ ਕਿਵੇਂ ਆ ਸਕਦੇ ਸੀ ਇੰਨੀ ਦੂਰ? ਕਿਉਂਕਿ ਮਹਾਰਾਜ ਸਾਡੇ ਪਰਿਵਾਰ ਨੇ, ਤੇ ਪਰਿਵਾਰਾਂ ਦੇ ਗ੍ਰਿਸ਼ਟੀਆਂ ਤੇ ਗ੍ਰਿਸ਼ਟੀ ਹੋਣ ਕਰਕੇ ਪਰਿਵਾਰਾਂ ਦੇ ਜੰਜਾਲ ਬੜੇ ਨੇ। ਉਹਨਾਂ ਜੰਜਾਲਾਂ ਚੋਂ ਨਿਕਲ ਸਕਣਾ, ਫਿਰ ਉਹਨਾਂ ਜੰਜਾਲਾਂ ਚੋਂ ਨਿਕਲ ਕੇ ਮਹੀਨਿਆਂ ਬੱਧੀ, ਕਿਉਂਕਿ ਕਈ ਮਹੀਨੇ ਤਾਂ ਰਸਤੇ ਚ ਸਾਨੂੰ ਜਾਂਦੇ ਹੀ ਲੱਗ ਜਾਣੇ ਸੀ, ਫਿਰ ਆਉਣ ਦਾ ਸਮਾਂ ਲੱਗਣਾ ਸੀ। ਤੋ ਮਹਾਰਾਜ ਜੀ, ਆਪਣੇ ਜਿਹੜੇ ਸਾਡੇ ਪਰਿਵਾਰ ਦੇ ਜੰਜਾਲ ਨੇ, ਉਹਨਾਂ ਚ ਸਾਡੇ ਕੋਲੋਂ ਨਿਕਲਿਆ ਨਹੀਂ ਸੀ ਜਾਣਾ।
ਮਹਾਰਾਜ,
ਇਹੋ ਜਿਹੇ ਜੰਜਾਲ ਨੇ ਪਰਿਵਾਰ ਦੇ, ਗ੍ਰਿਸ਼ਤੀਆਂ ਦੇ, ਕਿ ਉਹਨਾਂ ਜੰਜਾਲਾਂ ਦੇ ਵਿੱਚੋਂ ਸਾਡੇ ਕੋਲੋਂ ਨਿਕਸਿਆ, ਕਦੇ ਵੀ ਨਿਕਸਿਆ ਨਹੀਂ ਸੀ ਜਾਣਾ।
ਸੋਬਤ ਦੀ ਉਠਾਏ ਕਿਸੇ ਕੋ ਸੋ ਅਮਰੀਕਤ ਭੇ ਸੁਖਦਾਏ।
ਮਹਾਰਾਜ, ਇਹ ਤਾਂ ਉਹ ਗੱਲ ਹੋਈ ਹੈ ਕਿ ਇਸ ਤਰ੍ਹਾਂ ਜਾਪਦਾ ਵੀ ਜਿਵੇਂ ਕਿਸੇ ਨੂੰ ਸੁੱਤੇ ਪਏ ਨੂੰ ਜਗਾ ਕੇ ਚੀਕ ਦੇ ਦਿੱਤੀ ਹੋਵੇ। ਜਿਵੇਂ ਕੋਈ ਸੁੱਤਾ ਪਿਆ ਹੋਵੇ ਤੇ ਸੁੱਤੇ ਪਏ ਨੂੰ ਜਗਾ ਕੇ ਕੋਈ ਵਸਤੂ ਦੇ ਦੇ। ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਮਹਾਰਾਜ, ਸਾਡੇ ਨਾਲ ਤਾਂ ਉਹ ਗੱਲ ਹੋਈ ਹੈ ਕਿ ਸਾਨੂੰ ਤਾਂ ਸੁੱਤੇ ਪਿਆਂ ਨੂੰ ਜਗਾ ਕੇ ਤੁਸੀਂ ਮਾਨੋ ਆ ਕੇ ਵਸਤੂ ਦਿੱਤੀ, ਆਪਣੇ ਦਰਸ਼ਨ ਦਿੱਤੇ ਨੇ। ਤੁਹਾਡੇ ਦਰਸ਼ਨ ਕਰਕੇ ਸਾਡਾ ਜਨਮ ਸਕਾਰਥਾ ਹੋਇਆ, ਸਫਲਾ ਹੋਇਆ।
ਰੋਜ ਸਰੋਜ ਪਤੰਗ ਦਰਸੈ।
ਮਹਾਰਾਜ, ਹੁਣ ਸਾਡੇ ਚੰਗੇ ਕਰਮ, ਚੰਗੇ ਭਾਗ, ਕੋਈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਹੀ ਨੇ ਜਿਹੜੇ ਜਾਗੇ ਨੇ। ਉਹਨਾਂ ਜਾਗੇ ਹੋਏ ਕਰਮਾਂ ਦੀ ਬਦੌਲਤ ਅਸੀਂ ਹੁਣ ਰੋਜ਼ ਤੁਹਾਡੇ ਚਰਨ ਕਮਲ ਪਰਸਾਂਗੇ। ਹਰ ਰੋਜ਼ ਤੁਹਾਡੇ ਚਰਨ ਕਮਲਾਂ ਨੂੰ ਪਰਸਾਂਗੇ, ਤੁਹਾਡੇ ਚਰਨ ਕਮਲਾਂ ਨੂੰ ਮਨਾਵਾਂਗੇ ਔਰ ਪਰਸਨ ਕਰਾਂਗੇ।
ਘਰ ਕਾਜ ਕਰੇ ਪਿਓ ਲਾਭ ਮਾਏ।
ਨਾਲੇ ਮਹਾਰਾਜ, ਤੁਹਾਡੇ ਦਰਸ਼ਨ ਵੀ ਹੋਣਗੇ ਸਾਨੂੰ, ਨਾਲੇ ਅਸੀਂ ਆਪਣੇ ਘਰਾਂ ਦੇ ਕੰਮ ਕਾਰ ਵੀ ਕਰ ਲਾਂਗੇ। ਨਹੀਂ ਤਾਂ ਕੰਮ ਕਾਰ ਛੱਡਣੇ ਪੈਣੇ ਸੀ ਜੰਜਾਲ ਛੱਡ ਕੇ। ਉੱਥੇ ਪੰਜਾਬ ਤਾਂ ਸਾਡੇ ਕੋਲ ਆਏ ਨਹੀਂ ਸੀ ਜਾਣਾ ਕਦੇ। ਮਹਾਰਾਜ, ਇਹ ਤਾਂ ਤੁਸੀਂ ਕਿਰਪਾ ਕੀਤੀ, ਆਪ ਹੀ ਆ ਗਏ ਇੱਥੇ। ਤੁਹਾਡੇ ਦਰਸ਼ਨ ਵੀ ਕਰਾਂਗੇ, ਨਾਲੇ ਆਪਣੇ ਘਰਾਂ ਦੇ ਜਿਹੜੇ ਕੰਮ ਕਾਰ ਨੇ ਉਹ ਵੀ ਕਰ ਲਵਾਂਗੇ।
ਯੋ ਸਭ ਸੰਗਤ ਭਾਉ ਕਰਿਓ।
ਇੱਦਾਂ ਸਾਰੀ ਪਟਨਾ ਸ਼ਹਿਰ ਦੀ ਸੰਗਤ ਨੇ ਬੜਾ ਪ੍ਰੇਮ ਕੀਤਾ, ਬੜੀ ਭਾਵਨਾ ਆਪਣੇ ਹਿਰਦੇ ਚ ਅਥਾਹ ਭਾਵਨਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਪ੍ਰਤੀ ਪ੍ਰਗਟ ਕੀਤੀ।
ਅਰਦਾਸ ਕਰੀ ਪੁਨੇ ਆਪਸ ਮਾਈ।
ਫਿਰ ਸਾਰਿਆਂ ਨੇ ਇਕੱਠਿਆਂ ਹੋ ਕੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਚਰਣਾ ਵਿਚ ਏਦਾਂ ਅਰਦਾਸ ਕੀਤੀ, ਬੇਨਤੀ ਕੀਤੀ।
ਸੁੰਦਰ ਮੰਦਿਰ ਕੋ ਬਣਵਾਏ।
ਮਹਾਰਾਜ ਜੀ, ਸਾਡੀ ਭਾਵਨਾ ਹੈ ਕਿ ਅਸੀਂ ਤੁਹਾਡੇ ਰਹਿਣ ਵਾਸਤੇ ਸੋਹਣਾ ਮੰਦਿਰ ਬਣਾਈਏ। ਹਵੇਲੀ ਉਹ ਪੁਰਾਣੀ ਸੀ, ਕਹਿੰਦੇ ਜੀ ਅਸੀਂ ਇੱਕ ਵਧੀਆ ਨਵਾਂ ਮਕਾਨ, ਇੱਕ ਨਵਾਂ ਸੁੰਦਰ ਮੰਦਿਰ ਜਿਹਦੇ ਵਿਚ ਤੁਸੀਂ ਰਹਿ ਕੇ ਆਪਣਾ ਨਿਵਾਸ ਕਰੋ, ਉਹ ਅਸੀਂ ਆਪ ਜੀ ਵਾਸਤੇ ਬਣਾਉਣਾ ਚਾਹੁੰਦੇ ਹਾਂ।
ਸਭੀ ਰੁੱਤ ਮੈਂ ਸੁਖਦਾ ਦੁੱਖ ਨਾਈ।
ਇਹੋ ਜਿਹਾ ਸੋਹਣਾ ਮੰਦਿਰ ਬਣਾਈਏ ਜਿਹੜਾ 6 ਦੀਆਂ 6 ਰੁੱਤਾਂ ਚ ਸੁਖਦਾਈ ਹੋਵੇ। ਗਰਮੀ ਹੋਵੇ ਤੇ ਗਰਮੀ ਵਿਚ ਉਹਦੇ ਚ ਠੰਡੀ ਹਵਾ ਲੱਗੇ, ਹਵਾਦਾਰ ਹੋਵੇ। ਸਰਦੀ ਹੋਵੇ ਤੇ ਸਰਦੀ ਵਿਚ ਉਹਦੇ ਅੰਦਰ ਨਿੱਘ ਹੋਵੇ। ਏਦਾਂ ਜਿਹੜਾ 6 ਰੁੱਤਾਂ ਵਿਚ ਸੁਖਦਾਈ ਮਕਾਨ ਹੋਵੇ, ਓਦਾਂ ਦਾ ਮਕਾਨ, ਓਦਾਂ ਦਾ ਮੰਦਿਰ ਮਹਾਰਾਜ ਜੀ ਆਪ ਜੀ ਦੀ ਆਗਿਆ ਹੋਵੇ ਤੇ ਅਸੀਂ ਤੁਹਾਡੇ ਰਹਿਣ ਵਾਸਤੇ, ਬਸੇਰੇ ਵਾਸਤੇ ਇੱਥੇ ਬਣਾਉਣਾ ਚਾਹੁੰਦੇ ਹਾਂ।
ਕੀਨੂੰ ਉਤਾਇਲ ਤਿਆਰ ਆਵਾਸ ਤੂੰ।
ਕਹਿੰਦੇ ਉਸੇ ਵਕਤ ਮਹਾਰਾਜ ਜੀ ਨੇ ਆਗਿਆ ਦੇ ਦਿੱਤੀ, ਸਾਰੇ ਸਿੱਖਾਂ ਨੇ ਰਲ ਕੇ ਜਿੰਨਾ ਮੰਦਿਰ ਤੇ ਖਰਚਾ ਆਇਆ ਸਤਿਗੁਰਾਂ ਦੇ ਰਹਿਣ ਵਾਸਤੇ ਜਿਹੜਾ ਮਕਾਨ ਬਣਾਉਣਾ, ਉਹਦੇ ਸਾਰੀ ਸੇਵਾ ਸੰਗਤ ਨੇ ਚੁੱਕੀ, ਜਿਹੜੀ ਪਟਨੇ ਸ਼ਹਿਰ ਦੀ ਸੰਗਤ ਸੀ। ਸਾਰਿਆਂ ਨੇ ਆਪ ਕਾਰੀਗਰ ਮਜ਼ਦੂਰ ਲਾ ਦਿੱਤੇ, ਆਪ ਨਾਲ ਰਲ ਕੇ ਆਪਣੇ ਹੱਥੀਂ ਸੇਵਾ ਕੀਤੀ ਤੇ ਕੁਝ ਹੀ ਸਮੇਂ ਦੇ ਵਿਚ, ਕੁਝ ਹੀ ਦਿਨਾਂ ਦੇ ਵਿਚ بڑا سونا مکان ستگراں دے وسیبے واسطے بنا دتا تیار کر دتا
اور سماج سبے بیت جائیں
اور بھی جنہ ساجو سماج چاہیدا سی دو ایک گھر دے وچ لوڑ دیاں وستواں ہوندیاں نے او ساریاں وستواں سکھاں نے پوریاں کیتیاں ہن
آپ کریو آرام دیانند
دیانند ستگرو سچے پاتشاہ جی مہاراج جی نے انہاں بنے ہوئے سونے مکاناں وچ چرن پائے اور اودے وچ صاحب جی نے وشرام کیتا ہے
سکھاں کامنا پور کرائیں
اپنے سکھاں دیاں کامناواں صاحب نوویں پاتشاہ جی پورن کردے نے سکھ جو جو کامنا تار کے آوندے نے سب دیاں کامناواں مہاراج جی پورن کر رہے نے
جیم جاچت ہے ہر سیوت ہے
جویں آ کے سکھ ستگراں کولوں منگدے نے جو جو منگدے نے تے پھر جو جو جویں جویں منگدے پھر مہاراج جی دی سیوا کردے نے
جیم دیوت ہے گرو روپ ادارے
ستگرو جی اوہی بھاونا انہاں سکھاں دیاں پوریاں کردے جو جو منگدے نے اوہی داتاں بخش کے انہاں سکھاں نوں مہاراج جی نواز دے ہن
نر نارن کو گن ہے شردا در
بہت سارے نر ناریاں اکٹھے ہو کے مہاراج جی تے بڑی شردا بڑی بھاونا دھارن کردے ہن
جی مکھ کو درسے دربار
اور بڑی شردا نال دھن گرو تیگ بہادر صاحب دے درشن کردے مہاراج جی دا دربار سجدا ہے جدوں دیوان سجدا ہے سجے دیوان وچ آ کے ستگراں دے دربار دے ستگراں دے درشن گرو کے سکھ بڑی شردا بھاونا نال نر ناریاں بڑے پیار نال آ کے درشن کردے ہن
ایک آوت ہے ایک جاوت ہے
ایک آ رہے نے درشن کرن واسطے ایک درشن کر کے واپس جا رہے نے
ایک پاوت ہے من بانچت سارے
ایک من بانچت پھل پراپت کردے مہاراج جی دے درشن کر کے انہاں نوں من بانچت پھلاں دی پراپتی ہندی ہے
او پانتے پائن پائن پیار پیار
او پرکار دیاں پٹاواں ستگرو غریب نواز جی دے چرناں وچ آ کے سکھ ارپن کردے ہن
ہر پے بینتی ات بندھن دھارے
اور نالے بینتیاں کردے نے نالے ستگراں دے چرناں وچ بندنا کردے متھا ٹیکدے نے
بھائی شری گجری سادھوی کو بھراتا
ماتا گجری جی جو دھن گرو تیگ بہادر صاحب جی مہاراج جی دے دھرم سپتنی ہن مہاراج نویں پاتشاہ جی دے محل نے ماتا گجری جی کلگیاں والے چوجی پریتم سری گرو گوبند سنگھ صاحب دے پوجنیک ماتا نے ماتا گجری جی دے پراتا بڑی اچھی اوستھا دے مالک ہوئے ماتا گجری جی دے پراتا اے اپنا سارا جیون انہاں نے ستگراں دی سیوا چ بتیت کیتا پہلا نویں پاتشاہ دی سیوا چ حاضر رہے بعد وچ دسویں پاتشاہ سری گرو گوبند سنگھ صاحب جی دی سیوا وچ بھی حاضر رہے تے بڑی اچھی اوستھا دے مالک سن ماتا گجری جی دے پراتا ہن
نام کرپال جگت بکھیاتا
انہاں دا ناں ہے ماما کرپال چند ماما تاں کہندے کیونکہ کلگی دھر دے ماما جی سی ماما کرپال چند جی بڑی اچھی اوستھا دے مالک تے انہاں دا ناں سارے پاسے پرگٹ سی بدت سن انہاں اے ماتا گجری جی دے ویر سن ماتا گجری جی دے پراتا سن تے جنہاں دا ناں ماما کرپال چند کر کے سارے جگت وچ بدت ہے پرگٹ ہے
اور میں کتک دیوس کر بات
اے نگر دے وچ کچھ دن رہے نے ستگراں دے نال ہی ماما کرپال چند جی بھی نال نال ہی گئے پورب دشا نوں
بیٹھے ہوتے ستگرو پاس
ستگراں دے نال ہی ایتھے آئے سن تے کوئی دن نہ ستگرو غریب نواز پاتشاہ جدوں پٹنا صاحب آئے اودوں نال ہی ایتھے آئے تے نال ہی کوئی دن رہے تے ایک دن ستگراں دا دیوان لگا ہویا سی دربار سجیا ہویا سکھ سنگتاں ستگراں دے دربار وچ دیوان وچ سجیاں ہوئیاں تے ماما کرپال چند جی بھی ستگراں دے چرناں چ بیٹھے سن
اپر سکھ سیوک گر تیر
اتھے ماما کرپال چند جی بیٹھے سی گرو صاحب دے چرناں چ اتھے ہور بھی بہت سارے سیوک سکھ جڑے مہاراج جی دے نکٹ ورتی نے کئی مسند بیٹھے سی बहुत सारे भावना वाले सेवक सिख भी महाराज जी दे कोल बैठे ने।
दर्शन करा नरन की भीड़,
बहुत सारे लोकां दी भीड़ लगी हुई है दर्शन करन वालियां दी। सिख आ रहे ने, दर्शन कर करके जा रहे ने। इदां दर्शन करन वालियां दी भी बड़ी लम्मी कतार लगी हुई है।
सब किरपाल ने दूजन कीनो, आप जगत के गुरु पर बीनो।
मामा कृपाल चंद जी सतगुरां दे कोल बैठे सन, ते बैठिया बैठिया मामा कृपाल चंद जी ने बेनती कीती। कहन लगे, गरीब नवाज दया निध सतगुरु, तुसी तां अंतर जामी हो, सर्व वार्ता नूं भली प्रकार नाल जानी जान जानदे हो, ते हे महाराज गुरु परवीन गरीब नवाज सतगुरु जी,
भूत भविख अनेक बिरतांत,
भूत काल दे विच जिहड़ा समा बीत गया उहदे विच की होया, ते भविखत समा जिहड़ा आउण वाला समा उहदे विच की होणा, ये तुसी जाणदे हो। हे नौवें पातशाह, तुसी त्रिकाल दर्शी हो, पहला की होया, हुण की होवेगा, आउण वाले समें च की होवेगा, महाराज जी ओ तुसी भली प्रकार नाल चंगी तरह जानदे हो। सारा जो कुछ पिछे होया ओ तुहाडियां अखां दे सामने है।
तुमरे हृदय सबन की गात,
महाराज तुहाडे हिरदे च सारिआं दा ज्ञान है। पिछे जो होया ओ भी तुसी भली प्रकार नाल जानदे हो, आउण वाले समें च जो होणा है ओ भी तुसी जानदे हो।
नगर विशाल मनोहर
महाराज, मैं अज आप जी नूं पुछना चाहुंदा इस नगर बारे, जिथे आपां अज डेरा कीता, कई दिन हो गए ने, इस नगर बारे जिस नूं पटना कहिंदे ने, ते तुहाडे आउण नाले पटना पटना साहब हो गया, क्योंकि तुसी इत्थे चरण पाए ने, ते तुहाडे चरण पैण नाल महाराज हुण इह पटना साहिब बन गया। महाराज मैं आप जी नूं इस नगर बारे, जेड़ा ये विशाल नगर है, बड़ा विशाल नगर, दूर दूर तक पसरिया होया, ते बड़ा पुराना बनिया होया जापदा है ये नगर, एदे बारे पुछना चाहुंदा हां।
तनी पुरख बैठे जय का,
महाराज ये नगर बड़ा वड्डा बड़ा विशाल है, और एदे विच बड़े बड़े धनवान लोग, बड़े बड़े शाहूकार लोग ओ इस नगर दे विच रहिंदे ने, वसदे ने।
मंदर पर सुंदर बद करे,
मकान वेखो महाराज इस नगर विच किन्ने किन्ने सुंदर बने हुए मकाना दी बड़ी अलंकृति, बड़ियां बड़ियां सोहणियां हवेलियां बनिया हुईयां, मकान बड़े बड़े सुंदर बने हुए ने।
नर नारी गण आनंद भरे,
बहुत सारे नर नारियां जेड़े इत्थे रहिंदे ने, सारिआं दे अंदर बड़ा आनंद है, सारे बड़े खुश ने, प्रसन्न ने इस नगर च रह के।
सतगुर की संगत समदाए, रावण को दर्शे हर खाए।
महाराज आप जी दियां बेअंत संगतां ने इस नगर दे विच, और ओ सारी संगत आके तुहाडे दर्शन करदी है, सारे सिख आके इस शहर दे तुहाडे दीदार करदे ने।
जले प्रवाह बिमल बहु पानी,
महाराज एहो जिहा पवित्र नगर है भी बिलकुल नालो लाग्यो नदियां दा संगम निकलदा, निर्मल जल पवित्र जल लाग्यो वगदा है।
सकल देश शोभत गुण खाने,
सारा देश बड़ा सुभायमान हो रहा है, गुणा दी खान बड़ा सोहना ते सुंदर नगर सुभायमान हो रहा है।
भांत भांत के उपबन खड़े,
महाराज इस नगर विच भांत भांत दे उपबन बगीचे खड़े ने, बड़े बड़े सोहने बाग ओ इस नगर दे विच लगे हुए ने।
फल फूल युत तरु दल हरे,
बड़े बड़े सोहने फल लगे ने उन्हां दरख्तां नूं, ते फलां दे नाल ओ दरख्त झूलदे ने, बड़े बड़े सुंदर फुल लगे हुए ने, फुलां दियां बगीचियां लगियां होईयां ने।
इसमें पयो कौन मग राजा,
महाराज मैं इस नगर बारे पुछना चाहुंदा वी इस नगर दा राजा कौन होया, जिन्हे पटना नगर बसाया है, इस नगर दा राजा कौन होया। वैसे पटना साहब दा जेड़ा ये सारा इलाका है, नूं पुराने लिखारियां ने विद्वाना ने मगध देश दा इलाका लिखिया, मगध देश। कहन लगे, महाराज सच्ची पातशाह जी इस नगर दा राजा कौन होया है।
जिसने सकल बसाए बिराजा,
जिन्हे सारा नगर बसाया, जिन्हे एडा वड्डा विशाल नगर बसाया, ਕੋਈ ਨਾ ਕੋਈ ਰਾਜਾ ਬਾਦਸ਼ਾਹ ਤਾਂ, ਕਿਉਂਕਿ ਕੋਈ ਵੀ ਨਗਰ ਹੈ ਉਹਨੂੰ ਕਿਸੇ ਨਾ ਕਿਸੇ ਨੇ ਤਾਂ ਬੰਨਿਆ ਹੀ ਹੁੰਦਾ ਨਾ। ਤੇ ਏਡਾ ਵੱਡਾ ਨਗਰ ਹੈ, ਬੜਾ ਵਿਸ਼ਾਲ ਨਗਰ ਹੈ, ਇਹਨੂੰ ਕਿਸ ਰਾਜੇ ਨੇ ਬੰਨਿਆ, ਕਿਸ ਰਾਜੇ ਨੇ
ਬਣਾਇਆ?
ਬੜਾ ਸੋਹਣਾ ਦੇਸ਼ ਹੈ, ਸੁੰਦਰ ਦੇਸ਼ ਹੈ, ਕਿਹੜਾ ਇਹੋ ਜਿਹਾ ਰਾਜਾ ਹੋਇਆ ਜਿਹਨੇ ਇਸ ਦੇਸ਼ ਵਿਚ ਰਾਜ ਕੀਤਾ?
ਕਰੋ ਸੁਨਾਮਨ ਸਗਲ ਪਰਬੀਨਤ,
ਇਹ ਗਰੀਬਨ ਬਾਜ ਸਤਿਗੁਰੂ ਜੀ ਤੁਸੀਂ ਤੋਂ ਪਰਬੀਨ ਹੋ, ਸਭ ਕੁਝ ਜਾਣੀ ਜਾਣ ਜਾਣਦੇ ਹੋ, ਤੁਹਾਨੂੰ ਪਤਾ ਹੈ ਜੋ ਪਿੱਛੇ ਹੋਇਆ ਉਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੋਇਆ, ਤੁਸੀਂ ਸਾਰੇ ਸੰਸਾਰ ਨੂੰ ਵੇਖਣ ਵਾਲੇ ਹੋ, ਮਹਾਰਾਜ ਅਕਾਲ ਪੁਰਖ ਦਾ ਰੂਪ ਹੋ, ਇਸ ਕਰਕੇ ਆਪ ਦੀ ਕਿਰਪਾ ਕਰਕੇ ਦੱਸੋ ਇਸ ਸੁੰਦਰ ਦੇਸ਼ ਦਾ ਰਾਜਾ ਕੌਣ ਹੋਇਆ, ਆਪ ਜੀ ਸਾਰਾ ਕੁਝ ਸਾਨੂੰ ਸੁਣਾਓ।
ਦੋਏਰਾ ਸੁਣ ਕੇ ਸਭ ਸੰਗਤ ਬਿਕਾ ਗਿਆਨ ਹਿਰਦੈ ਤੇ ਹਾਥ,
ਸਾਰੀ ਸੰਗਤ ਦੀ ਇਹ ਬੇਨਤੀ, ਕੱਲੇ ਮਾਮੇ ਕਿਰਪਾਲ ਚੰਦ ਦੀ ਨਹੀਂ ਸੀ, ਸਿੱਖਾਂ ਦੀ ਵੀ ਇਹ ਬੇਨਤੀ ਸੀ ਕਿ ਮਹਾਰਾਜ ਦੱਸੋ ਇਹ ਨਗਰ ਕਿਹਨੇ ਵਸਾਇਆ, ਬੜਾ ਸੋਹਣਾ ਨਗਰ ਹੈ, ਇਹਦਾ ਰਾਜਾ ਕੌਣ ਹੋਇਆ, ਬਾਦਸ਼ਾਹ ਕੌਣ ਹੋਇਆ, ਕੌਣ ਇਸ ਇਲਾਕੇ ਚ ਰਾਜ ਕਰਦਾ ਰਿਹਾ, ਇਹ ਆਪ ਜੀ ਕਿਰਪਾ ਕਰਕੇ ਦੱਸੋ। ਜਦੋਂ ਸਾਰੀ ਸੰਗਤ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ, ਤੋ ਮਹਾਰਾਜ ਜੀ ਨੇ ਸਾਰਾ ਇਤਿਹਾਸ, ਹੁਣ ਨੌਵੇਂ ਪਾਤਸ਼ਾਹ ਤਾਂ ਜਾਣੀ ਜਾਣ ਨੇ, ਜਾਣਦੇ ਨੇ ਇਸ ਨਗਰ ਦਾ ਵੀ ਸਾਰਾ ਇਤਿਹਾਸ ਮਹਾਰਾਜ ਜੀ ਜਾਣਦੇ ਹਨ।
ਤੇਗ ਬਹਾਦਰ ਸ਼੍ਰੀ ਗੁਰੂ ਕਹਿਓ ਸਭਨ ਸਿੱਖ ਪਾਤ,
ਸਾਰੇ ਸਿੱਖਾਂ ਦੇ ਕੋਲ ਮਹਾਰਾਜ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰ ਦਾ ਜਿਹੜਾ ਸਾਰਾ ਇਤਿਹਾਸ ਹੈ ਉਹ ਸਾਰਾ ਇਤਿਹਾਸ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਸਰਵਣ ਕਰਾਇਆ।
ਇਸੀ ਦੇਸ਼ ਮੈਂ ਹੋਤ ਬਾ ਨਿਰਪਤ ਬ੍ਰਹਰਦ ਨਾਮ,
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਸੁਣੋ, ਤੁਹਾਨੂੰ ਇਸ ਦੇਸ਼ ਦਾ ਨਗਰ ਦਾ ਜਿਹਨੇ ਨਗਰ ਵਸਾਇਆ ਉਸ ਰਾਜੇ ਦਾ ਸਾਰਾ ਇਤਿਹਾਸ ਤੁਹਾਨੂੰ ਦੱਸਦੇ। ਮਹਾਰਾਜ ਕਹਿੰਦੇ ਜਿਹੜਾ ਇਹ ਦੇਸ਼ ਹੈ ਇਹਨੂੰ ਮਗਧ ਦੇਸ਼ ਕਹਿੰਦੇ ਸੀ, ਇਸ ਮਗਧ ਦੇਸ਼ ਦੇ ਉੱਤੇ ਇੱਕ ਰਾਜਾ ਹੋਇਆ, ਰਾਜਾ ਬ੍ਰਹਿਦਰਥ। ਰਾਜਾ ਬ੍ਰਹਿਦਰਥ ਜਿਹੜਾ ਸੀ ਉਹਦਾ ਨਾਂ ਸੀ, ਉਹ ਇਸ ਇਲਾਕੇ ਦਾ, ਇਸ ਦੇਸ਼ ਦਾ ਬੜਾ ਵੱਡਾ ਰਾਜਾ ਹੋਇਆ।
ਤੀਨ ਚੋਨੀ ਸਨਪਤੀ ਅਤ ਸੂਬੇ ਬਲਧਾਮ,
ਔਰ ਜਿੱਥੇ ਉਹਦਾ ਨਾਂ ਬ੍ਰਹਿਦਰਥ ਸੀ ਉਥੇ ਉਹਦੇ ਨਾਲ ਤਿੰਨ ਛੂਹਣੀ ਫੌਜ ਦੀ ਸੀ, ਇੱਕ ਛੂਹਣੀ ਦੇ ਵਿਚ ਕਈ ਲੱਖ ਫੌਜਾਂ ਹੁੰਦੀਆਂ, ਤੇ ਕਹਿੰਦੇ ਉਹਦੇ ਕੋਲ ਤਿੰਨ ਛੂਹਣੀ ਫੌਜ ਸੀ, ਕਈ ਲੱਖਾਂ ਦੀ ਗਿਣਤੀ ਦੀ ਫੌਜ ਦਾ ਉਹ ਮਾਲਕ ਸੀ, ਬੜੇ ਬੜੇ ਵੱਡੇ ਸੈਨਾਪਤੀ ਸਨ ਉਹਦੇ ਕੋਲ, ਔਰ ਰਾਜਾ ਬ੍ਰਹਿਦਰਥ ਬੜਾ ਸੂਰਮਾ ਸੀ, ਬੜਾ ਬਲਵਾਨ ਰਾਜਾ ਸੀ।
ਇੰਦਰ ਸਮਾਨ ਮਹਾਬਲ ਸੂਰਾ,
ਜਿਵੇਂ ਰਾਜਾ ਇੰਦਰ ਬੜਾ ਬਲੀ ਹੈ ਨਾ, ਕਰੋੜਾਂ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ, ਰਾਜੇ ਇੰਦਰ ਦੇ ਸਮਾਨ ਰਾਜਾ ਬ੍ਰਹਿਦਰਥ ਵੀ ਬੜਾ ਬਲੀ ਤੇ ਸੂਰਮਾ ਸੀ।
ਸਕਲ ਭਾਂਤ ਐਸ਼ਵਰਜ ਪੂਰਾ,
ਰਾਜਾ ਬ੍ਰਹਿਦਰਥ ਸਕਲ ਭਾਂਤ ਕਰਕੇ ਉਹਦੇ ਕੋਲ ਸਾਰੇ ਐਸ਼ਵਰਜ ਸੀ, ਇੰਦਰ ਦੇ ਸਮਾਨ ਸਾਰੀਆਂ ਸੁੱਖ ਸਹੂਲਤਾਂ ਜੋ ਇੱਕ ਸਵਰਗਤਪੁਰੀ ਵਿਚ ਹੁੰਦੀਆਂ ਨੇ ਉਹ ਰਾਜੇ ਬ੍ਰਹਿਦਰਥ ਦੇ ਮਹਿਲਾਂ ਦੇ ਵਿਚ ਸਨ।
ਰੱਖਿਆ ਕਰਤ ਦੇਸ਼ ਸਕੀਰੇ,
ਉਹ ਇਸ ਸਾਰੇ ਦੇਸ਼ ਦੀ ਰੱਖਿਆ ਕਰਦਾ ਸੀ, ਰਾਜਾ ਸੀ, ਤੇ ਹੁਣ ਜਿਹੜਾ ਰਾਜਾ ਜਿਸ ਦੇਸ਼ ਦਾ ਰਾਜਾ ਉਹਦਾ ਫਰਜ਼ ਬਣਦਾ, ਕਰਤੱਵ ਬਣਦਾ ਪਹਿਲਾਂ ਕਿ ਉਹ ਆਪਣੀ ਪਰਜਾ ਦੀ, ਆਪਣੇ ਦੇਸ਼ ਦੀ ਰਖਵਾਲੀ ਕਰੇ, ਤੇ ਰਾਜਾ ਬ੍ਰਹਿਦਰਥ ਵੀ ਆਪਣੇ ਇਸ ਦੇਸ਼ ਦੀ ਰੱਖਿਆ ਕਰਦਾ ਸੀ।
ਸਭ ਜਾਣੇ ਜੇ ਆਨ ਬਡੇਰੇ,
ਜਿਹੜੇ ਵੱਡੇ ਵੱਡੇ ਲੋਕ ਉਹਦੇ ਕੋਲ ਆਉਂਦੇ ਸਨ ਸਾਰੇ ਉਹਨੂੰ ਮੰਨਦੇ ਸੀ, ਉਹਦਾ ਲੋਹਾ ਮੰਨਦੇ ਸੀ ਰਾਜੇ ਬ੍ਰਹਿਦਰਥ ਦੇ ਅਧੀਨ ਹੋ ਕੇ।
ਕਾਸ਼ੀ ਕੀਤਲੀਆਂ ਦੋਏ,
ਰਾਜਾ ਬ੍ਰਹਿਦਰਥ ਜਿਹੜਾ ਸੀ ਕਾਸ਼ੀ ਦਾ, ਜਿਹੜਾ ਬਨਾਰਸ ਦਾ ਰਾਜਾ ਸੀ, ਕਾਸ਼ੀ ਵੀ ਇੱਕ ਰਿਆਸਤ ਰਹੀ ਹੈ ਪੁਰਾਣੇ ਸਮਿਆਂ ਚ, ਕਹਿੰਦੇ ਕਾਸ਼ੀ ਇੱਕ ਜਿਹੜੀ ਬੜੀ ਵੱਡੀ ਰਿਆਸਤ ਸੀ, ਕਾਸ਼ੀ ਦੇ ਰਾਜੇ ਦੀਆਂ ਦੋ ਲੜਕੀਆਂ ਸਨ,
ਤਿੰਨ ਕੋ ਵਿਆਹ ਆਨ ਘਰ ਸੋਏ,
ਰਾਜੇ ਬ੍ਰਹਿਦਰਥ ਨੇ ਉਹ ਦੋਵੇਂ ਲੜਕੀਆਂ ਵਿਆਹ ਕੇ ਆਪਣੇ ਘਰ ਲੈ ਆਂਦੀਆਂ, ਉਹਨਾਂ ਨੂੰ ਆਪਣੀਆਂ ਰਾਣੀਆਂ ਬਣਾ ਲਿਆ।
ਕਿਰਨ ਕਾਲ ਤਿਸ ਕੋ ਥਿਤ ਗਏ,
ਰਾਜੇ ਬ੍ਰਹਿਦਰਥ ਦਾ ਜਦੋਂ ਵਿਆਹ ਹੋ ਗਿਆ ਕਾਸ਼ੀ ਦੇ ਰਾਜੇ ਦੀਆਂ ਲੜਕੀਆਂ ਨਾਲ, ਤੇ ਕਾਫੀ ਸਮਾਂ ਕਈ ਸਾਲ ਇਹਦੇ ਵਿਆਹ ਤੋਂ ਬਾਅਦ ਬਤੀਤ ਹੋ ਗਏ,
ਪੁੱਤਰ ਨਹੀਂ ਘਰ ਲਿਪ ਕੋ ਭਇਓ,
ਪਰ ਇਹਦੇ ਘਰ ਪੁੱਤਰ ਨਹੀਂ ਹੋਇਆ ਜਿਹੜਾ ਅੱਗੇ ਰਾਜ ਭਾਗ ਸੰਭਾਲ ਸਕੇ। ਹੈ ਤਾਂ ਬੜਾ ਵੱਡਾ ਬਲੀ ਰਾਜਾ ਸੀ, ਵਿਆਹ ਵੀ ਕਾਂਸ਼ੀ ਦੇ ਰਾਜੇ ਦੀਆਂ ਲੜਕੀਆਂ ਨਾਲ ਇਸ ਕਰਕੇ ਕਰਾਇਆ ਕਿ ਮੈਨੂੰ ਆਪਣੇ ਰਾਜ ਭਾਗ ਦਾ ਵਾਰਸ ਮਿਲੇਗਾ। ਪਰ ਵਿਆਹ ਤੋਂ ਵੀ ਕਈ ਸਾਲ ਬਾਅਦ ਬਤੀਤ ਹੋ ਗਏ ਪਰ ਇਹਨੂੰ ਆਪਣੇ ਰਾਜ ਭਾਗ ਦਾ ਵਾਰਸ ਨਹੀਂ ਮਿਲਿਆ।
ਯਾਗੇ ਅਨੇਕ ਸਦਚਨ ਕੀਨੇ,
ਰਾਜੇ ਨੇ ਬੜੇ ਯੱਗ ਕੀਤੇ, ਰਾਜੇ ਬ੍ਰਿਹਦਰਥ ਨੇ ਬੜੇ ਯੱਗ ਕੀਤੇ, ਹਵਨ ਕੀਤੇ, ਜਿੰਨੇ ਪੁੰਨ ਦਾਨ ਕਰ ਸਕਦਾ ਸੀ ਬੜੇ ਬੜੇ ਚੰਗੇ ਪੁੰਨ ਦਾਨ ਕੀਤੇ।
ਆਪਣੇ ਉਪਾਏ ਭੂਤ ਕਰ ਲੀਨੇ,
ਜਿਵੇਂ ਜਿਵੇਂ ਕਿਸੇ ਨੇ ਔਲਾਦ ਦੀ ਪ੍ਰਾਪਤੀ ਦਾ ਉਪਾਅ ਦੱਸਿਆ ਉਹ ਸਾਰੇ ਉਪਾਅ ਨੇ ਕੀਤੇ, ਭਾਵੇਂ ਉਹ ਵੈਦਿਕ ਸਨ ਲੋਕਕ ਸਨ, ਉਹ ਸਾਰੇ ਉਪਾਅ ਇਹਨੇ ਉਸੇ ਤਰ੍ਹਾਂ ਕੀਤੇ। ਪੁੱਤਰ ਦੀ ਪ੍ਰਾਪਤੀ ਵਾਸਤੇ ਅਨੇਕਾਂ ਪ੍ਰਕਾਰ ਦੇ ਉਪਾਅ ਕੀਤੇ,
ਤੋ ਨਾ ਸੁਤੇ ਉਪਜਿਓ ਸੁਖਦਾਏ,
ਫਿਰ ਵੀ ਇਹਦੇ ਘਰ ਪੁੱਤਰ ਪੈਦਾ ਨਹੀਂ ਹੋਇਆ, ਔਲਾਦ ਪੈਦਾ ਨਹੀਂ ਹੋਈ। ਉਪਰਾਲੇ ਬੜੇ ਕੀਤੇ, ਉਦਮ ਬਹੁਤ ਕੀਤਾ, ਪੁਰਸ਼ਾਰਥ ਕੀਤਾ, ਯੱਗ ਕੀਤੇ, ਹਵਨ ਕੀਤੇ, ਦਾਨ ਪੁੰਨ ਕੀਤੇ, ਪਰ ਇਹਦੇ ਘਰ ਪੁੱਤਰ ਨਹੀਂ ਹੋਇਆ, ਔਲਾਦ ਨਹੀਂ ਹੋਈ।
ਚਿੰਤਾ ਤੁਰ ਹੋਵੇ ਤੋ ਪਛਤਾਏ,
ਬੜਾ ਚਿੰਤਾ ਤੁਰ ਹੁੰਦਾ ਆਪਣੇ ਮਨ ਚ ਰਾਜਾ ਬ੍ਰਿਹਦਰਥ, ਤੇ ਫਿਕਰਮੰਦ ਹੋ ਕੇ ਚਿੰਤਾ ਤੁਰ ਹੋ ਕੇ ਆਪਣੇ ਮਨ ਚ ਪਛਤਾਵਾ ਕਰਦਾ।
ਚੰਦਰਕ ਨਾਮ ਰੱਖੀ ਸ਼ਰ ਏਕ,
ਇਹਦੇ ਰਾਜ ਦੇ ਵਿਚ ਹੀ ਇਕ ਬੜਾ ਮਹਾਂਪੁਰਖ ਤਪਸਵੀ ਰਿਸ਼ੀ ਸੀ, ਓਹਦਾ ਨਾਂ ਸੀ ਰਿਸ਼ੀ ਚੰਦਰਕ, ਚੰਦਰਕ ਰਿਸ਼ੀ। ਨੌਵੇਂ ਪਾਤਸ਼ਾਹ ਪਟਨਾ ਸਾਹਿਬ ਕਿਵੇਂ ਵਸਿਆ, ਇਸ ਇਲਾਕੇ ਦਾ ਰਾਜਾ, ਦੇਸ਼ ਦਾ ਰਾਜਾ ਕੌਣ ਸੀ, ਉਹ ਸਾਰਾ ਇਤਿਹਾਸ ਜੋ ਪੁਰਾਣਾ ਲਿਖਿਆ ਹੋਇਆ ਪੁਰਾਣਾ ਵਿਚ ਮਹਾਰਾਜ ਜੀ ਉਹ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਚੰਦਰਕ ਰਿਸ਼ੀ ਉਹ ਰਾਜੇ ਬ੍ਰਿਹਦਰਥ ਦੇ ਰਾਜ ਦੇ ਵਿਚ ਇਕ ਚੰਗਾ ਮਹਾਂਪੁਰਖ ਰਿਖੀਸ਼ਵਰ ਹੋਇਆ ਹੈ।
ਜਿਸ ਕੇ ਗੁਣ ਸੁਣ ਸ਼੍ਰੋਣ ਅਨੇਕ,
ਇਹਨੇ ਰਿਸ਼ੀ ਚੰਦਰਕ ਦੇ ਗੁਣ ਸੁਣੇ, ਰਾਜੇ ਬ੍ਰਿਹਦਰਥ ਨੇ ਸੁਣਿਆ ਕਿ ਚੰਦਰਕ ਰਿਸ਼ੀ ਬੜਾ ਮਹਾਨ ਰਿਸ਼ੀ ਹੈ, ਮਹਾਨ ਤਪਸਵੀ ਹੈ, ਔਰ ਉਹਦੀ ਜਿਹੜੇ ਜੋ ਲੋਕ ਸੇਵਾ ਕਰਦੇ ਨੇ ਉਹ ਸੇਵਾ ਵੇਖ ਕੇ ਉਹਨਾਂ ਤੇ ਖੁਸ਼ ਹੁੰਦਾ, ਤੇ ਜੋ ਉਹਨਾਂ ਕੋਲੋਂ ਕੋਈ ਮੰਗਦਾ ਹੈ ਰਿਸ਼ੀ ਵਾਰ ਉਹੀ ਵਾਰ ਉਹਨਾਂ ਨੂੰ ਦੇ ਕੇ ਨਿਵਾਜਦਾ ਹੈ।
ਲੈ ਆਪਣੇ ਸੰਗ ਦੋਨੋ ਰਾਨੀ, ਰਿਪਤ ਜਾਏ ਤੇ ਸੇਵਾ ਥਾਨੇ।
ਰਾਜਾ ਬ੍ਰਿਹਦਰਥ ਇਹਨੇ ਕੀ ਕੀਤਾ, ਆਪਣੀਆਂ ਦੋਵੇਂ ਰਾਣੀਆਂ ਨੂੰ ਨਾਲ ਲਿਆ ਤੇ ਚੰਦਰਕ ਰਿਸ਼ੀ ਦੇ ਆਸ਼ਰਮ ਪਹੁੰਚਿਆ, ਤੇ ਚੰਦਰਕ ਰਿਸ਼ੀ ਦੇ ਆਸ਼ਰਮ ਆ ਕੇ ਇਹਨੇ ਚੰਦਰਕ ਰਿਸ਼ੀ ਦੀ ਸੇਵਾ ਕੀਤੀ।
ਅੰਬ ਕੇ ਥਲ ਖੜਿਓ,
ਚੰਦਰਕ ਰਿਸ਼ੀ ਜਿੱਥੇ ਤਪੱਸਿਆ ਕਰ ਰਿਹਾ ਸੀ ਇਹਦੇ ਸਿਰ ਦੇ ਉੱਤੇ ਇੱਕ ਦਰਖਤ ਖੜਾ ਸੀ, ਉਹ ਦਰਖਤ ਸੀ ਅੰਬ ਦਾ ਦਰਖਤ।
ਕਰੇ ਰਖੀ ਸ਼ਰਨ ਨੇ ਤਪ ਕਰਿਓ,
ਅੰਬ ਦੇ ਦਰਖਤ ਥੱਲੇ ਚੰਦਰਕ ਰਿਸ਼ੀ ਤਪੱਸਿਆ ਕਰ ਰਿਹਾ ਸੀ, ਤਪ ਕਰ ਰਿਹਾ ਸੀ।
ਅਨਕ ਭਾਂਤ ਕੇ ਤਪ ਕੋ ਤਾਪਤ,
ਭਾਂਤ ਦਾ ਤਪ ਕਰਦਾ, ਕਈ ਤਰੀਕਿਆਂ ਨਾਲ ਤਪੱਸਿਆ ਕਰਦਾ ਚੰਦਰਕ ਰਿਸ਼ੀ।
ਹਿਰਦੇ ਸ਼ੁੱਧ ਸ਼੍ਰੀ ਪ੍ਰਭ ਕੋ ਜਾਪਤ,
ਸ਼ੁੱਧ ਹਿਰਦੇ ਨਾਲ ਚੰਦਰਕ ਰਿਸ਼ੀ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਜਪ ਰਿਹਾ।
ਕੇਤਕ ਦਿਨ ਜਬ ਸੇਵਾ ਥਾਨੇ,
ਇਹਨੇ ਕੁਝ ਦਿਨ ਰਹਿ ਕੇ ਇੱਥੇ ਸੇਵਾ ਕੀਤੀ ਰਾਜੇ ਬ੍ਰਿਹਦਰਥ ਨੇ ਚੰਦਰਕ ਰਿਸ਼ੀ ਦੀ, ਕਈ ਦਿਨ ਆਸ਼ਰਮ ਚ ਰਿਹਾ, ਰਾਣੀਆਂ ਨੂੰ ਵਾਪਸ ਭੇਜ ਦਿੱਤਾ, ਪਰ ਆਪ ਹੀ ਉੱਥੇ ਰਹਿ ਕੇ ਸੇਵਾ ਕਰਦਾ ਰਿਹਾ।
ਕਿਰਪਾ ਦ੍ਰਿਸ਼ ਦੇਖੀ ਮਨ ਗਿਆਨੀ,
ਇੱਕ ਦਿਨ ਚੰਦਰਕ ਰਿਸ਼ੀ ਦੀ ਅੱਖ ਖੁੱਲੀ ਤੇ ਉਹਨੇ ਇਸ ਰਾਜੇ ਵੱਲ ਵੇਖਿਆ ਵੀ ਇਹ ਸਾਡੇ ਇੱਥੇ ਆਸ਼ਰਮ ਚ ਆਇਆ ਹੋਇਆ ਤੇ ਮੇਰੀ ਕਈ ਦਿਨਾਂ ਦੀ ਸੇਵਾ ਕਰ ਰਿਹਾ। ਚੰਦਰਕ ਰਿਸ਼ੀ ਨੇ ਇਹਦੇ ਵੱਲ ਵੇਖਿਆ,
ਅੰਬ ਕੋ ਫਲ ਕੋ ਦੀਨ,
ਚੰਦਰਕ ਰਿਸ਼ੀ ਨੇ ਪਤਾ ਲੱਗ ਗਿਆ ਹੁਣ ਮਹਾਂਪੁਰਖ ਅੰਤਰਯਾਮੀ ਹੁੰਦੇ ਨੇ, ਚੰਦਰਕ ਰਿਸ਼ੀ ਵੀ ਜਾਣ ਗਿਆ ਵੀ ਰਾਜਾ ਸੇਵਾ ਕਿਉਂ ਕਰ ਰਿਹਾ, ਇਹ ਵਾਰਸ ਚਾਹੁੰਦਾ, ਇਹ ਚਾਹੁੰਦਾ ਕਿ ਮੈਨੂੰ ਪੁੱਤਰ ਦੀ ਪ੍ਰਾਪਤੀ ਹੋਵੇ। ਤੇ ਜਿਹੜੇ ਅੰਬ ਦੇ ਦਰਖਤ ਥੱਲੇ ਚੰਦਰਕ ਰਿਸ਼ੀ ਜੀ ਬੈਠੇ ਸਨ ਉਸੇ ਦਰਖਤ ਦਾ ਇੱਕ ਅੰਬ ਤੋੜ ਕੇ,
ਪੁੱਤਰ ਬਲੀ ਹੋਏ ਸੂਰ ਅਧੀਨ,
ਅੰਬ ਦਾ ਫਲ ਤੋੜ ਕੇ ਉਹ ਅੰਬ ਦਾ ਫਲ ਜਿਹੜਾ ਸੀ ਉਹ ਰਾਜੇ ਦੀ ਝੋਲੀ ਚ ਪਾ ਦਿੱਤਾ ਤੇ ਆਖਿਆ ਜਾ ਰਾਜਾ ਬ੍ਰਿਹਦਰਥ ਤੇਰੇ ਘਰ ਬੜਾ ਬਲਵਾਨ ਪੁੱਤਰ ਪੈਦਾ ਹੋਵੇਗਾ, ਬੜਾ ਬਲੀ, ਬੜਾ ਯੋਧਾ, ਬੜਾ ਸੂਰਮਾ ਹੋਵੇਗਾ, ਤੇਰੇ ਘਰ ਬੜਾ ਬਲਵਾਨ ਤੇ ਬਲੀ ਪੁੱਤਰ ਪੈਦਾ ਹੋਵੇਗਾ।
ਰਾਜਾ ਬੁੱਧੀਮਾਨ,
ਰਾਜਾ ਬੜਾ ਬੁੱਧੀਮਾਨ ਸੀ ਰਾਜਾ ਬ੍ਰਿਹਦਰਥ, ਉਹਨੇ ਆਖਿਆ ਵੀ ਇਹ ਫਲ ਨਹੀਂ, ਸਮਝ ਲੋ ਪੁੱਤਰ ਹੀ ਮਿਲ ਗਿਆ ਮੈਨੂੰ, ਇਹ ਅੰਬ ਦਾ ਫਲ ਨਹੀਂ ਹੈ, ਸਮਝ ਲੋ ਵੀ ਪੁੱਤਰ ਦੀ ਦਾਤ ਹੀ ਮੈਨੂੰ ਰਿਸ਼ੀ ਵਰ ਕੋਲੋਂ ਪ੍ਰਾਪਤ ਹੋ ਗਈ। ਉਹਨੇ ਬੜੀ ਭਾਵਨਾ ਨਾਲ ਉਹ ਫਲ ਲੈ ਲਿਆ।
ਘਰ ਨਿਜ ਗਮਨੇ ਬੰਧਨ ਖਾਨ,
ਰਿਸ਼ੀ ਚੰਦਰਕ ਨੂੰ ਮੱਥਾ ਟੇਕ ਕੇ ਰਾਜਾ ਬ੍ਰਹਿਦਰਥ ਆਪਣੇ ਘਰ ਵਾਪਸ ਮਹਿਲਾਂ ਚ ਚਲਾ ਗਿਆ।
ਦੋਏ ਦਾਰਾ ਪਿਆਰੀ ਸਮਝਾਨ ਕਿਸ ਕੋ ਦਿਓ ਚਿਤਵਨ ਠਾਨ।
ਜਦੋਂ ਘਰ ਆਇਆ ਤੇ ਰਾਣੀਆਂ ਦੋ ਸੀ ਤੇ ਅੰਬ ਦਾ ਫਲ ਇਕ ਸੀ। ਪਿਆਰ ਦੋਵਾਂ ਦੇ ਨਾਲ ਸੀ, ਦੋਵਾਂ ਨਾਲ ਇਕੋ ਜੀ ਪ੍ਰੀਤ ਕਰਦਾ ਸੀ, ਹੈਣ ਵੀ ਦੋਵੇਂ ਭੈਣਾਂ ਸਨ ਤੇ ਇਹਦੀ ਪ੍ਰੀਤ ਦੋਵਾਂ ਦੇ ਨਾਲ ਸੀ। ਹੁਣ ਸੋਚਦਾ ਵੀ ਇਹ ਅੰਬ ਦਾ ਫਲ ਕਿਹਨੂੰ ਖਾਣ ਨੂੰ ਦੇਵਾਂ, ਜਿਹਨੂੰ ਦੇਵਾਂਗਾ ਉਹਦੇ ਘਰ ਪੁੱਤਰ ਪੈਦਾ ਹੋਵੇਗਾ।
ਇੱਕ ਦੁੱਖ ਖਾਵੇ ਇੱਕ ਖਾਏ,
ਇੱਕ ਤੇ ਜਿਹੜੀ ਖਾਵੇਗੀ ਉਹ ਖੁਸ਼ ਹੋ ਜਾਏਗੀ ਤੇ ਦੂਜੀ ਦੁਖੀ ਹੋਵੇਗੀ ਵੀ ਮੈਨੂੰ ਪੁੱਤਰ ਨੀ ਮਿਲਣਾ, ਮੇਰੀ ਕੁੱਖੋਂ ਪੁੱਤਰ ਨੀ ਜੰਮਣਾ। ਇਹ ਤਾਂ ਦੋਵਿਆਂ ਚੋਂ ਇੱਕ ਰਾਣੀ ਦੁਖੀ ਹੋਵੇਗੀ, ਇੱਕ ਖੁਸ਼ ਹੋਵੇਗੀ।
ਮੇਰੇ ਮਨ ਭਾਏ,
ਮੈਨੂੰ ਨੀ ਚੰਗਾ ਲੱਗਦਾ ਵੀ ਮੈਂ ਇੱਕ ਦਾ ਮਨ ਦੁਖੀ ਕਰਾਂ ਤੇ ਇੱਕ ਦਾ ਖੁਸ਼ ਕਰਾਂ, ਮੇਰੇ ਮਨ ਨੂੰ ਇਹ ਗੱਲ ਚੰਗੀ ਨੀ ਲੱਗਦੀ।
ਗੁਣ ਸਰੂਪ ਮੈਂ ਦੋ ਸਮਾਨ,
ਨਾਲੇ ਗੁਣ ਵੀ ਦੋਵਾਂ ਚ ਇੱਕੋ ਜਿਹੇ ਨੇ, ਸਰੂਪ ਵੀ ਦੋਵਾਂ ਦਾ ਇੱਕੋ ਜਿਹਾ। ਇਹ ਵੀ ਨੀ ਵੀ ਕੋਈ ਗੁਣ ਚ ਘੱਟ ਹੋਵੇ, ਦੋਵੇਂ ਇੱਕ ਬਰਾਬਰ ਨੇ, ਦੋਵਾਂ ਦੇ ਵਿੱਚ ਗੁਣ ਵੀ ਇੱਕੋ ਜਿਹੇ ਨੇ, ਸਰੂਪ ਵੀ ਦੋਹਾਂ ਦਾ ਇੱਕੋ ਜਿਹਾ।
ਉਹ ਮੈਂ ਪ੍ਰੀਤ ਕਰਾਂ ਸਮਝਾਨ,
ਦੋਵੇਂ ਮੈਨੂੰ ਇੱਕ ਬਰਾਬਰ ਪ੍ਰੀਤ ਕਰਦੀਆਂ ਨੇ, ਦੋਵਾਂ ਦੀ ਮੇਰੇ ਨਾਲ ਪ੍ਰੀਤ ਵੀ ਬਰਾਬਰ ਹੈ।
ਬਹੁਤ ਕਾਲ ਜਿਤਵੇ ਉਹ ਮਨ ਮਾਏ,
ਇਹਦਾ ਰਾਜਾ ਬ੍ਰਹਿਦਰਥ ਸੋਚਣ ਲੱਗਾ, ਬੜਾ ਸਮਾਂ ਸੋਚਦਾ ਰਿਹਾ ਕਿ ਮੈਂ ਇਹ ਫਲ ਕਿਹਦੀ ਝੋਲੀ ਚ ਪਾਵਾਂ, ਕਿਹੜੀ ਰਾਣੀ ਨੂੰ ਦੇਵਾਂ।
ਇੱਕੋ ਦੀਨ ਰੁਚੈ ਚਿਤਨਾਏ,
ਉਹਦੇ ਮਨ ਨੂੰ ਇਹ ਗੱਲ ਨੀ ਚੰਗੀ ਲੱਗੀ ਕਿ ਮੈਂ ਇੱਕ ਰਾਣੀ ਨੂੰ ਇਹ ਫਲ ਦੇਵਾਂ।
ਫਲ ਦੁਖੰਡ ਕਰਕੇ ਕਰ ਲੀਨ, ਦੁਹਨਾਰੀ ਪਿਆਰੀ ਦੋ ਦੀਨ।
ਇਹਨੇ ਕੀ ਕੀਤਾ, ਜਿਹੜਾ ਅੰਬ ਦਾ ਫਲ ਸੀ ਨਾ ਉਹ ਅੱਧਾ ਅੱਧਾ ਕਰ ਦਿੱਤਾ, ਚੀਰ ਦਿੱਤਾ ਵਿੱਚ, ਤੇ ਅੱਧਾ ਅੱਧਾ ਚੀਰ ਕੇ ਦੋਵਾਂ ਰਾਣੀਆਂ ਨੂੰ ਵੰਡ ਦਿੱਤਾ, ਅੱਧਾ ਇੱਕ ਰਾਣੀ ਨੂੰ ਅੱਧਾ ਇੱਕ ਰਾਣੀ ਨੂੰ। ਦੋਵਾਂ ਰਾਣੀਆਂ ਨੂੰ ਅੱਧਾ ਅੱਧਾ ਫਲ ਜਿਹੜਾ ਸੀ ਉਹ ਦੇ ਦਿੱਤਾ।
ਹੋਏ ਪ੍ਰਸੰਨ ਦੋਨੋਂ ਫਲੇ,
ਜਦੋਂ ਦੋਵਾਂ ਰਾਣੀਆਂ ਨੂੰ ਫਲ ਮਿਲ ਗਿਆ ਅੱਧਾ ਅੱਧਾ ਖਾਣ ਨੂੰ, ਦੋਵੇਂ ਹੀ ਪ੍ਰਸੰਨ ਹੋ ਗਈਆਂ, ਦੋਵੇਂ ਹੀ ਖੁਸ਼ ਹੋ ਗਈਆਂ।
ਖਾਏ ਕਿਤਕ ਦਿਨ ਗਰਭ ਭਇਓ,
ਤੇ ਫਲ ਖਾਣ ਦੀ ਦੇਰੀ ਸੀ, ਦੋਨਾਂ ਰਾਣੀਆਂ ਨੇ ਖਾ ਲਿਆ। ਕੁਝ ਹੀ ਦਿਨਾਂ ਦੇ ਵਿੱਚ ਦੋਨਾਂ ਰਾਣੀਆਂ ਨੇ ਗਰਭ ਧਾਰਨ ਕੀਤਾ।
ਭੂਪਤ ਕੋ ਮਨ ਹਰ ਕੇ ਪਾਵਾ,
ਰਾਜੇ ਦੇ ਮਨ ਦੇ ਵਿੱਚ, ਰਾਜਾ ਬ੍ਰਹਿਦਰਥ ਦੇ ਮਨ ਵਿੱਚ ਬੜੀ ਖੁਸ਼ੀ ਹੋਈ, ਬੜਾ ਪ੍ਰਸੰਨ ਹੋਇਆ।
ਗਰਭਵਤੀ ਦੇਖਤ ਸੁਖ ਪਾਵਾ,
ਤੇ ਆਪਣੀਆਂ ਰਾਣੀਆਂ ਦੋਵਾਂ ਨੂੰ ਗਰਭਵਤੀ ਵੇਖ ਕੇ ਖੁਸ਼ ਹੋਇਆ, ਪ੍ਰਸੰਨ ਹੋਇਆ।
ਅਵਦ ਗਰਭ ਜਬ ਪੂਰਨ ਭਈ,
ਕਹਿੰਦੇ ਜਦੋਂ ਗਰਭ ਧਾਰਨ ਦੀ ਅਵਧੀ ਦਾ ਸਮਾਂ ਯਾਨੀ ਕਿ 9 ਮਹੀਨਿਆਂ ਦਾ ਸਮਾਂ ਬੀਤ ਗਿਆ,
ਜਨਮਿਓ ਪੁੱਤਰ ਦੋਹਨ ਗਤ ਨਹੀਂ,
ਦੋਵਾਂ ਰਾਣੀਆਂ ਦੀ ਕੁੱਖ ਤੋਂ ਇੱਕੋ ਦਿਨ ਇੱਕ ਪੁੱਤਰ ਨੇ ਜਨਮ ਲਿਆ, ਪਰ ਜਿਹੜੇ ਪੁੱਤਰ ਨੇ ਜਨਮ ਲਿਆ ਉਹਦੇ ਸਰੀਰ ਦੀ ਗੱਤ ਹੈਰਾਨੀ ਵਾਲੀ ਸੀ। ਦੋਵਾਂ ਰਾਣੀਆਂ ਦੀ ਕੁੱਖ ਤੋਂ ਜੰਮਿਆ ਇੱਕ ਇੱਕ ਬਾਲਕ, ਪਰ ਦੋਨਾਂ ਦੇ ਸਰੀਰਾਂ ਦੇ ਵਿੱਚ ਹੈਰਾਨੀ ਦੀ ਗੱਲ ਸੀ।
ਅਰਧ ਅਰਧ ਜਨਮਿਓ ਤਨ ਦੋਏ,
ਮਾਨੋ ਜਿਵੇਂ ਸਰੀਰ ਨੂੰ ਵਿਚਕਾਰੋਂ ਅੱਧਾ ਚੀਰ ਦਿੱਤਾ ਹੋਵੇ, ਇਹ ਤਾਂ ਅੱਧੇ ਅੱਧੇ ਸਰੀਰ ਨੇ ਜਨਮ ਲਿਆ ਦੋਵਾਂ ਦੀ ਕੁੱਖ ਤੋਂ, ਅੱਧਾ ਇੱਕ ਰਾਣੀ ਦੀ ਕੁੱਖ ਤੋਂ ਜੰਮਿਆ ਤੇ ਅੱਧਾ ਇੱਕ ਰਾਣੀ ਦੀ ਕੁੱਖ ਤੋਂ।
ਨਿਰਖਤ ਨਾਏ ਬਿਸਮ ਰਹੀ ਹੋਏ,
ਕਹਿੰਦੇ ਵੇਖ ਕੇ ਹੈਰਾਨ ਹੀ ਹੋ ਗਏ, ਕਦੇ ਏਦਾਂ ਦਾ ਬਾਲਕ ਜੰਮਿਆ ਵੇਖਿਆ ਹੀ ਨਹੀਂ ਸੀ। ਵੀ ਇੱਕ ਪਾਸੇ ਇੱਕ ਕੰਨ ਹੈ, ਅੱਧੀ ਨੱਕ ਹੈ, ਤੇ ਇੱਕ ਅੱਖ ਹੈ, ਇੱਕ ਬਾਂਹ ਹੈ, ਇੱਕ ਲੱਤ ਹੈ, ਇਹ ਦੂਜੇ ਪਾਸੇ ਜਿਹੜੀ ਰਾਣੀ ਚ ਜੰਮਿਆ ਉਹਦੀ ਵੀ ਇੱਕ ਅੱਖ, ਇੱਕ ਕੰਨ, ਇੱਕ ਬਾਂਹ, ਇੱਕ ਲੱਤ ਹੈ। ਇਹ ਤਾਂ ਅੱਧਾ ਅੱਧਾ ਬਾਲਕ ਦੋਵਾਂ ਰਾਣੀਆਂ ਦੇ ਪੇਟ ਤੋਂ ਜਨਮਿਆ, ਪਰ ਵਿੱਚ ਸਾਹ ਨਹੀਂ ਸੀ ਚੱਲ ਰਹੇ, ਉਹਦੇ ਵਿੱਚ ਸਵਾਸ ਨਹੀਂ ਸੀ ਚੱਲ ਰਹੇ, ਏਦਾਂ ਜਾਪਦਾ ਸੀ ਕਿ ਮਰੇ ਹੋਏ ਨੇ।
ਤਾਂ ਕੋ ਜਾਣੇ ਉਹ ਭਾਵ ਉਤਪਾਤ,
ਰਾਜਾ ਸਮਝ ਗਿਆ ਵੀ ਇਹ ਤਾਂ ਉਤਪਾਤ ਹੋ ਗਿਆ, ਜਿਹੜਾ ਮੈਂ ਫਲ ਅੱਧਾ ਅੱਧਾ ਚੀਰ ਕੇ ਦਿੱਤਾ ਸੀ ਉਹਦਾ ਇਹ ਕਾਰਨ ਹੋਇਆ ਵੀ ਬਾਲਕ ਤਾਂ ਇੱਕ ਹੀ ਹੈ, ਪਰ ਉਹ ਅੱਧਾ ਅੱਧਾ ਹੋ ਕੇ ਦੋਵਾਂ ਮਾਵਾਂ ਦੀ ਕੁੱਖ ਤੋਂ ਜਨਮ ਲੈ ਕੇ ਆਇਆ।
ਖੰਡ ਤੋਂ ਇੱਕੋ ਗਾਤ,
ਹੈ ਸਰੀਰ ਇੱਕੋ ਜਿਹਾ ਹੀ ਦੋਹਾਂ ਦਾ, ਪਰ ਦੋਹਾਂ ਦੇ ਵਿੱਚ ਹਿੱਸਾ ਕੀਤਾ ਹੋਇਆ, ਵੰਡਿਆ ਹੋਇਆ, ਦੋ ਹਿੱਸਿਆਂ ਵਿੱਚ ਵੰਡਿਆ ਹੋਇਆ।
ਅੰਬਰ ਵਿਖੇ ਲਪੇਟੇ ਉਤਾਏ,
ਕਹਿੰਦੇ ਕੱਪੜੇ ਦੇ ਵਿੱਚ ਉਹਨੂੰ ਲਪੇਟਿਆ, ਦੋਵੇਂ ਜਿਹੜੇ ਸਰੀਰ ਸਨ ਉਹ ਲਪੇਟੇ ਨੇ ਕੱਪੜੇ ਚ।
ਗੀਰੋ ਵਹਿਰ ਬਿਲਕੁਲ ਨਾਏ,
ਇਹਨੂੰ ਤਾਂ ਵੇਖੋ ਵੀ ਨਾ, ਵੇਖਦੇ ਹੀ ਡਰ ਲੱਗਦਾ। ਕਹਿੰਦੇ ਨੂੰ ਚੁੱਕ ਕੇ ਬਾਹਰ ਸੱਟ ਆਓ, ਮਹਿਲ ਦੀ ਛੱਤ ਤੋਂ ਪਰੇ ਕਿਤੇ ਦੂਰ ਬੰਨ ਵਿੱਚ ਜੰਗਲ ਚ ਸੁੱਟ ਆਓ।
ਇੱਕ ਧੀਆ ਮੇਲੇ ਬਾਹਰ ਡਾਰਿਓ,
ਕਹਿੰਦੇ ਏਦਾਂ ਇੱਕ ਔਰਤ ਨੇ ایک حصہ چکیا دوجی عورت نے دوجا چکیا تو چک کے کپڑے چ لپیٹ کے دوویں حصے جڑے او شریر دے سی مالک دے کیونکہ مرے ہوئے سن وچ سا نہیں سن چل رہے چک کے باہر سٹ
آئے
اتھے جڑی راکشنی سی جتھے او بچے سٹے نا اتھے ایک راکشنی ویکھ رہی سی او دا نا سی جرا جرا اس راکشنی دا نا سی او جرا نام دی راکشنی ویکھ رہی سی جدو عورتاں بچے دا شریر سٹ کے گئیاں تے اونے ویکھ لیا
گئی شیگر ہتھیان کے کارن
کھان واسطے دوڑی بھی شاید کوئی کھان والی چیز ہے او کھان واسطے دوڑی جرا راکشنی
ہم کشرونن کرت آہارن
جو راکشنی سی او پہلے ہی ماس کھاندی سی ماس کھاندی سی لو پیندی سی تے او نے سمجھا بھی کوئی بچہ مریا ہویا سٹ گیا تے او کھان واسطے دوڑی جدو جرا راکشنی نے جا کے اٹھا کے چک کے ویکھیا تے دو حصیاں دے وچ او بالک دا شریر ادھا ادھا چیریا ہویا اونے ویکھیا
اچھے پئی نہیں گت سمے
اونے حیرانی نال ویکھیا بھی ادھا دا بچہ تاں کدے ویکھیا ہی نہیں ایک اکھ ہے ایک کان ہے ایک باہ ہے ایک لت ہے تے ایک حصہ دوجے وچکاروں چیریا ہویا ادھا حیرانی نال ویکھ رہی ہے
بد بل سو بھاری پار
وہ جرا راکشنی نے کی کیتا بھی جڑے دو ٹکڑے سی نا انہیں آخیا بھی کٹھا کر کے ویکھا بھی ایکو بالک دا شریر ہے جا وکھرے وکھرے نے انہیں دوواں شریر جڑے دو حصے سی انہاں نو دو ایک جگہ تے اکٹھا کیتا تے جوڑ دتا آپس
وچ
جرا راکشنی نے او جڑا شریر سی بالک دا او دوویں حصے جڑے نے جوڑ دتے
ایک لین کر پد ایک کان
نہیں تا ایک پاسے ایک اکھ سی ایک ہاتھ سی ایک پیر سی تے ایک کان سی
پڑے او تو
بڑی پیانک جگہ تے لیا کے سٹیا ہویا سی اتھے انہاں نو جوڑ دتا اپنا بل لا کے طاقت لا کے دوویں حصے جوڑ دیتے
بل کردن سنایو
کہتے جدو دوویں حصے جوڑے نا تے جوڑن دی دیری سی بالک دے سا چل پے تے رون لگ پیا وہ بالک جیوندا ہو گیا کیوں ہے جیوت سی رشی دے بچنا نال ہویا پر وہ امب دا پھڑ دا ادا کھان کر کے ادے ادے شریر نے دوواں کھاں تو جنم لیا جدو جرا نے جو او تا سٹ گئے مریا سمجھ کے جرا راکشنی نے جدو دوواں نو جوڑیا حصیاں نو تے کہندے او بالک جیو اٹھیا تے رون لگ پیا
شبد پیو جی مکان کر جنتا
کہندے جدو بالک رویا نا او دے رون دی آواز اتنی زیادہ اچھی سی کہندے ادا جاپتا جویں بدلاں دی گڑگڑاہٹ ہوئی ہوئے جویں بدل گرجے ہن اتنی اچھی آواز وچ رویا
نگر لوک سن چنت کرنتا
سارے نگر دے لوک سارے جڑا نگر سی سارے پاسے آواز گئی لوک چنتت ہو گئے بھی اے کس طرح دی آواز آ رہی بڑی بھیانک آواز آ رہی ہے
جرا راکھی اجرج مانیو
جڑی وہ جرا راکشنی سی وہ بڑی حیران ہوئی
بھائی چتر سب تن تھانیو
درخت وانگر بالکل چپ کر کے کھلو گئی جویں کوئی چتر ہوندا ہے اودا مورت بن کے کھلو گئی
جرا اٹھائے رہی نے حالیو شگرو اپنو اوج سنبھالیو
جرا راکشنی سی او بچے نو چکن لگی نا جدو تے کہندے جدو چکن لگی تے اینا زیادہ وزن سی اس بچے دا بھی اودے کولو چکیا نہیں گیا وزن اینا زیادہ سی زور لا ہٹی پر اس بچے نو چک نہیں سکی
سگرو اپنو اوج سنبھالیو
سارا بالو نے اپنا سنبھالیا
بڑو شبد سن اوچرو نیچ
بالک روندا رہیا او دے رون دی آواز ہی اتنی زیادہ سی یہ سارا نگر ویاکل ہو گیا سن کے
پرے او رور پور بیچ
سارے نگر دے وچ دوڑ بھج نچ پی گئی
جرا راکشی کو تے برجیو
لوگ اتھے پہنچے جتھے بچہ رو رہا سی اتھے جرا راکشنی کھڑی سی لوکاں نے اونوں پجا دتا جرا نو دڑا دتا
رپ کے بھجن کروت کر ترجیو
جڑے راجے برہدرت دے سپاہی سی اتھے انہاں نے جرا نو پیچھے کر دتا کہ بچے تو پاسے ہٹ جا
لیو اٹھائے بوت نے مل کر
سپاہی اس بچے نو چکن لگا تے کلے کولو چکیا نہ گیا کہندے کئی سپاہیاں نے رل کے اونوں چکیا ਏਡਾ ਵਜਨ ਸੀ ਉਹਦੇ ਸਰੀਰ ਦਾ, ਕਈਆਂ ਨੇ ਰਲ ਕੇ ਚੁੱਕਿਆ।
ਘਰ ਪਹੁੰਚੇ ਭੂਪਤ ਕੇ ਘਰ,
ਕਹਿੰਦੇ ਉਸ ਬੱਚੇ ਨੂੰ ਚੁੱਕ ਕੇ ਫਿਰ ਰਾਜੇ ਦੇ ਕੋਲ ਲਿਆਏ।
ਜਰਾ ਗਈ ਮੈਂ ਪਾਲਕ ਪਾਸ,
ਜਿਹੜੀ ਉਹ ਜਰਾ ਰਾਕਸ਼ਣੀ ਸੀ ਉਹ ਵੀ ਪਿੱਛੇ ਪਿੱਛੇ ਰਾਜੇ ਦੇ ਕੋਲ ਆ ਪਹੁੰਚੀ।
ਨ੍ਰਿਪ ਤੁਮਰੇ ਪੁਰ ਮਮ ਪਾਸ,
ਕਹਿਣ ਲੱਗੀ ਹੇ ਰਾਜਾ ਮੈਂ ਤੇਰੇ ਨਗਰ ਵਿੱਚ ਵਸਦੀ ਹਾਂ।
ਯਾ ਤੇ ਬਾਲਕ ਮੈਂ ਲੱਗ ਪਾਵਾ,
ਇਹ ਬੱਚਾ ਬਾਹਰ ਕਿਸੇ ਨੇ ਸੁੱਟਿਆ ਹੋਇਆ ਸੀ, ਦੋ ਹਿੱਸਿਆਂ ਚ ਵੰਡਿਆ ਹੋਇਆ, ਮੈਂ ਇਹਨੂੰ ਵੇਖਿਆ।
ਜੋਰ ਦੁਖੰਡ ਆਨ ਜੀਏ ਪਾਵਾ,
ਮੈਂ ਜਦੋਂ ਇਹਨੂੰ ਜੋੜਿਆ ਤੇ ਜੀਵ ਉੱਠਿਆ, ਇਹਦੇ ਅੰਦਰ ਜੀਵਨ ਸ਼ਕਤੀ ਆ ਗਈ।
ਨ੍ਰਿਪ ਨੇ ਹੋਏ ਪ੍ਰਸੰਨ ਸੁਤ ਲੀਨਸ,
ਰਾਜਾ ਖੁਸ਼ ਹੋ ਗਿਆ, ਉਹਨੇ ਸੁਣਿਆ ਵੀ ਇਹ ਤਾਂ ਮੇਰਾ ਹੀ ਪੁੱਤਰ ਹੈ, ਮੈਂ ਤਾਂ ਸਟਵਾ ਦਿੱਤਾ ਸੀ ਮਰਿਆ ਸਮਝ ਕੇ, ਪਰ ਜੋੜਨ ਨਾਲੇ ਜੀਵਤ ਹੋ ਗਿਆ, ਇਸ ਕਰਕੇ ਰਾਜੇ ਬ੍ਰਿਧਰਥ ਨੇ ਆਪਣਾ ਪੁੱਤਰ ਲੈ ਲਿਆ।
ਮੋਦ ਸਹਿਤ ਦਾਰਾ ਦੋਏ ਦੀਨਸ,
ਦੋਵਾਂ ਰਾਣੀਆਂ ਨੂੰ ਆਪਣਾ ਪੁੱਤਰ ਦੇ ਦਿੱਤਾ। ਕਹਿਣ ਲੱਗੇ ਵੀ ਹੁਣ ਤੁਸੀਂ ਦੋਵੇਂ ਹੀ ਇਹਦੀਆਂ ਮਾਵਾਂ ਹੋ।
ਜਰਾ ਰਾਕਸ਼ੀ ਵਿਦਿਆ ਹੋਵੇ,
ਤੇ ਜਰਾ ਰਾਕਸ਼ਣੀ ਦੀ ਜਿਹੜੀ ਵਿਦਿਆ ਸੀ,
ਜਰਾ ਰਾਕਸ਼ੀ ਵਿਦਿਆ ਹੋਏ,
ਜਰਾ ਰਾਕਸ਼ਣੀ ਉਥੋਂ ਚਲੀ ਗਈ।
ਗਈ ਚਿੰਤ ਰਾਜੇ ਕੀ ਖੋਏ,
ਰਾਜੇ ਦੀ ਚਿੰਤਾ ਵੀ ਖਤਮ ਹੋ ਗਈ, ਉਹਨੂੰ ਵਾਰਸ ਮਿਲ ਗਿਆ।
ਯੱਗਦਾਨ ਮੰਗਲ ਉਤਸ਼ਾਉ,
ਉਹਨੇ ਬੜੇ ਯੱਗਦਾਨ ਕੀਤੇ, ਮੰਗਲ ਕੀਤੇ।
ਕਰਤ ਭਇਓ ਇਸ ਸੋ ਨਰ ਨਾਉ,
ਬੜੇ ਨਰ ਨਾ ਦੇ ਰਾਜੇ ਬ੍ਰਿਧਰਥ ਨੇ ਬੜੇ ਮੰਗਲ ਕੀਤੇ।
ਜਰਾ ਰਾਕਸ਼ੀ ਸੰਦ ਕਰਿਓ,
ਜਿਹੜੀ ਜਰਾ ਰਾਕਸ਼ਣੀ ਸੀ ਉਹਨੇ ਬੱਚੇ ਨੂੰ ਜੋੜਿਆ ਸੀ ਦੋ ਹਿੱਸਿਆਂ ਨੂੰ, ਸੰਦ ਦਾ ਮਤਲਬ ਹੈ ਮਿਲਾਣਾ, ਉਹਨੇ ਦੋਵਾਂ ਹਿੱਸਿਆਂ ਨੂੰ ਮਿਲਾਇਆ ਸੀ, ਜੋੜਿਆ ਸੀ।
ਜਰਾ ਸਿੰਧ ਇਮ ਨਾਮ ਪਰਿਓ ਹੈ,
ਕਰਕੇ ਇਸ ਬੱਚੇ ਦਾ ਨਾਂ ਰੱਖਿਆ ਰਾਜਾ ਜਰਾ ਸਿੰਧ, ਕਿਉਂਕਿ ਜਰਾ ਨੇ ਸਿੰਧ ਦਾ ਮਤਲਬ ਹੈ ਜੋੜਨਾ, ਇਹਦਾ ਨਾਂ ਜਰਾ ਸੰਧ ਰੱਖਿਆ, ਸੰਧ ਦਾ ਨਾਮ ਜੋੜਨਾ, ਜਰਾ ਨੇ ਜੋੜਿਆ ਸੀ ਇਸ ਕਰਕੇ ਇਹਦਾ ਨਾਂ ਹੀ ਜਰਾ ਸੰਧ ਰੱਖ ਦਿੱਤਾ।
ਦਿਨ ਦਿਨ ਵਧਿਆ ਅਧਿਕ ਬਲ ਧਰੈ,
ਦਿਨ ਪ੍ਰਤੀ ਦਿਨ ਬੱਚਾ ਵਧਣ ਲੱਗਾ, ਜਿਵੇਂ ਜਿਵੇਂ ਵਧਣ ਲੱਗਾ ਇਹਦਾ ਬਲ ਵੀ ਵਧਣ ਲੱਗਾ, ਤਾਕਤ ਵੀ ਵਧਣ ਲੱਗੀ।
ਸ਼ਕਤ ਵਿਸ਼ਾਲ ਨ੍ਰਿਪੋ ਸਮ ਕਰੈ,
ਰਾਜਿਆਂ ਦੇ ਸਮਾਨ ਬੜੀ ਵਿਸ਼ਾਲ ਸ਼ਕਤੀ ਇਹਦੇ ਚ ਵਧਣ ਲੱਗੀ।
ਮਹਾਬਾਹੂ ਆਯੁਧ ਜਿਸ ਛਾਤੀ,
ਬੜੀਆਂ ਲੰਮੀਆਂ ਬਾਹਾਂ ਤੇ ਚੌੜੀ ਛਾਤੀ ਹੋਈ ਇਹਦੀ ਸੂਰਬੀਰ ਦੀ।
ਸ਼ੁਭ ਲੱਛਣ ਸੁੰਦਰ ਸਭ ਭਾਂਤੀ,
ਹਰ ਪ੍ਰਕਾਰ ਦੇ ਸ਼ੁਭ ਲੱਛਣ ਜਰਾ ਸੰਧ ਦੇ ਵਿੱਚ ਨਜ਼ਰ ਆਉਂਦੇ ਨੇ।
ਇੱਤ ਭਇਓ ਜਬੈ ਚਿਰ ਕਾਲ,
ਜਦੋਂ ਬਹੁਤ ਸਮਾਂ ਬੀਤ ਗਿਆ।
ਸੁਣ ਕੇ ਸੋਰੀ ਕੀ ਅਖਿਲ ਹਵਾਲ,
ਹੁਣ ਜਿਹਨੇ ਵਰ ਦਿੱਤਾ ਸੀ ਚੰਦਰਕ ਰਿਸ਼ੀ ਨੇ, ਉਹਨੇ ਜਦੋਂ ਸੁਣਿਆ ਸਾਰਾ ਹਵਾਲ, ਚੰਦਰਕ ਰਿਸ਼ੀ ਨੂੰ ਪਤਾ ਲੱਗਾ
ਇਸੀ ਦੇਸ਼ ਚਲ ਆਇਓ ਸੋਏ,
ਚੱਲ ਕੇ ਇਸੇ ਦੇਸ਼ ਵਿੱਚ ਰਾਜੇ ਬ੍ਰਿਧਰਥ ਕੋਲ ਆਇਆ।
ਲੇਕਿਨ ਹਿਤ ਨੇ ਪਕੋ ਸੁਤ ਜੋਏ,
ਵੇਖਣ ਵਾਸਤੇ ਵੀ ਜਿਹੜਾ ਪੁੱਤਰ ਮੈਂ ਦਿੱਤਾ ਇਹਨਾਂ ਨੂੰ ਦਾਤ ਵਜੋਂ, ਉਹਨੂੰ ਮੈਂ ਵੇਖਾਂ ਵੀ ਜਿਹਦੇ ਦੋ ਹਿੱਸੇ ਜੁੜਨ ਕਰਕੇ ਬੜਾ ਬਲਵਾਨ ਪੁੱਤਰ ਪੈਦਾ ਹੋਇਆ, ਵੇਖਣ ਵਾਸਤੇ ਚੰਦਰਕ ਰਿਸ਼ੀ ਰਾਜੇ ਦੇ ਮਹਿਲਾਂ ਵਿੱਚ ਆਇਆ।
ਸੁਣਤ ਭੂਪ ਨੇ ਸੁਖ ਕੋ ਮਾਨਾ,
ਆ ਕੇ ਚੰਦਰਕ ਰਿਸ਼ੀ ਜਦੋਂ ਪਹੁੰਚਿਆ ਤੇ ਰਾਜਾ ਬੜਾ ਖੁਸ਼ ਹੋਇਆ।
ਪੂਜਨ ਕੀ ਲੈ ਸੋਜ ਮਾਨਾ,
ਉਹਨੇ ਪਹਿਲਾਂ ਪੂਜਾ ਕੀਤੀ, ਚੰਦਰਕ ਰਿਸ਼ੀ ਦੀ ਪੂਜਾ ਬਹੁਤ ਕੀਤੀ। ਦੋਵਾਂ ਰਾਣੀਆਂ ਸਮੇਤ ਚੰਦਰਕ ਰਿਸ਼ੀ ਦੀ ਪੂਜਾ ਕੀਤੀ, ਉਹਨੇ ਫਲ ਦਿੱਤਾ ਸੀ, ਉਹਦੇ ਦਿੱਤੇ ਫਲ ਕਰਕੇ ਇਹਨੂੰ ਵਾਰਸ ਮਿਲਿਆ, ਪੁੱਤਰ ਮਿਲਿਆ।
ਰਿਸ਼ੀ ਕੇ ਚਰਨ ਧਰਿਓ ਨਿਜ ਮਾਤ,
ਰਿਸ਼ੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਬਿਨੈ ਬਨੀ ਸਾਦਰ ਬੈਠਾਇਓ,
ਬੇਨਤੀ ਕਰਕੇ ਬੜੇ ਸਤਿਕਾਰ ਨਾਲ ਚੰਦਰਕ ਰਿਸ਼ੀ ਨੂੰ ਬਿਠਾਇਆ।
ਵੱਡੇ ਭਾਗ ਹਮ ਦਰਸ਼ਨ ਪਾਇਓ,
ਸਾਡੇ ਵੱਡੇ ਭਾਗ ਕੇ ਸਾਨੂੰ ਆਪਣੇ ਘਰ ਚ ਤੁਹਾਡੇ ਦਰਸ਼ਨ ਹੋਏ ਨੇ।
ਮੋਹ ਪਰ ਕਿਰਪਾ ਵਿਸਾਲ ਤੁਮਾਰੀ,
ਰਾਜਾ ਬ੍ਰਿਧਰਥ ਕਹਿਣ ਲੱਗਾ ਹੇ ਰਿਸ਼ੀ ਚੰਦਰਕ, ਤੁਸੀਂ ਮੇਰੇ ਤੇ ਬੜੀ ਵਿਸ਼ਾਲ ਕਿਰਪਾ ਕੀਤੀ ਹੈ।
ਦਿਓ ਪੁੱਤਰ ਯੋਧਾ ਬਲ ਭਾਰੇ,
ਮੈਨੂੰ ਬੜਾ ਯੋਧਾ ਤੇ ਸੂਰਮਾ ਪੁੱਤਰ ਦਿੱਤਾ ਹੈ।
ਅਬ ਇਹ ਰਾਜ ਆਪ ਹੀ ਕਰੀਏ,
ਕਹਿਣ ਲੱਗਾ ਹੇ ਰਾਜ ਰਿਸ਼ੀ ਚੰਦਰਕ, ਮੈਨੂੰ ਹੁਣ ਇਸ ਰਾਜ ਦੀ ਇੱਛਾ ਨਹੀਂ ਰਹੀ, ਤੁਸੀਂ ਮੈਨੂੰ ਪੁੱਤਰ ਦੀ ਦਾਤ ਦੇ ਦਿੱਤੀ ਹੈ, ਤੇ ਮੇਰੀ ਬੇਨਤੀ ਹੈ ਵੀ ਹੁਣ ਇਹ ਰਾਜ ਭਾਗ ਤੁਸੀਂ ਸਾਂਭੋ, ਇਹ ਰਾਜ ਹੁਣ ਤੁਸੀਂ ਕਰੋ।
ਹਮ ਸਭੀਆਂ ਕੋ ਆਸ਼ਾ ਥਿਰੀਏ,
ਸਾਡੇ ਸਾਰਿਆਂ ਦੇ ਆਸਰਾ ਬਣੋ, ਹੁਣ ਇਹ ਰਾਜ ਭਾਗ ਤੁਸੀਂ ਹੀ ਸਾਂਭ ਲਵੋ।
ਕਹਿ ਰਖੀਸ਼ ਸੁਣੋ ਨਰੇਸ਼,
ਜਦੋਂ ਰਾਜੇ ਬ੍ਰਿਧਰਥ ਨੇ ਇੱਦਾਂ ਬੇਨਤੀ ਕੀਤੀ ਤੇ ਸੁਣ ਕੇ ਅੱਗੋ ਚੰਦਰਕ ਰਿਸ਼ੀ ਬੋਲਿਆ,
ਤੁਮ ਹੀ ਕੋ ਸ਼ੋਭਤ ਸਭ ਦੇਸ਼।
ਚੰਦਰਕ ਰਿਸ਼ੀ ਵੀ ਤਿਆਗੀ ਸੀ, ਕਹਿਣ ਲੱਗਾ ਰਾਜਾ मैनु ए राज भाग नहीं चाहिदा, ए राज तुहाडे वर्गे राजिआं नूं सौंपदा है।
तपस्या बनियो हमारो राज,
साडा राज तां तपस्या है, ओ तपस्या दा राज असीं कर रहे हां तप करके।
तुम्हीं राखो सैन समाज,
राज भाग फौजां तुसीं संभालो, ए तां तुहाडी जिम्मेवारी है।
ए सुत तुमरो ऐसो भयो, बिदते सकल जगत जस लयो।
ए जेड़ा तेरा पुत्र तेरे घर पैदा होया, एदा बड़ा सुजस होवेगा, ए बड़ा सूरमा बहादुर होवेगा।
जगत बिखै इसके सब भूप,
अरे जगत विच एदे वर्गा एदे समान कोई राजा नहीं होवेगा।
नहीं होई है मैद अनूप,
कोई बादशाह एदे वर्गा बली बलवान नहीं होवेगा।
सब राजन को राजा होए,
बड़े बड़े राजे एदे अधीन होणगे।
यहां की संसर करे न कोई,
एदी कोई बराबरी नहीं करेगा।
सुर असुर को जीतो जीते जुद,
देवत्या नु भी जीतेगा, दानवा नु भी जीत लेगा।
करे प्रजा की रचिया सुद,
अपनी प्रजा की राखी करेगा।
जो नरे निस पर चढ़ आवे,
जेड़ा राजा एदे पे चढ़ के आवेगा,
कुछ बल से ते हथे पलावे,
अपनिया बाहां दे बल नाले मार देगा जां भजा देवेगा।
रिप्त पसी ते सुन कर गाथा,
राजे प्रदर्थ ने जदो सुनिया अपने पुत्र बारे वर सुने चंद्र ऋषि दे, सुन के राजा प्रदर्थ बड़ा खुश होया।
सुत गुण ते विशाल सुख साता,
ते अपने पुत्र दे गुण सुने ते सुन के बड़ी विशाल खुशी हुई।
राज तिलक अब खेकन कीना,
उसे वक्त राजे बिरदर्थ ने पुत्र एदा तगड़ा हो चुका सी, ओनू राज दा तिलक दे दिता, भी अज तो बाद इस देश दा राजा तू है।
आप पंथ कानन को लीना,
आप राजा बिरदर्थ जंगलां नू चला गया तपस्या करन लई, ते हुण मैनू राज भाग उथों बहुत कर लिया, राज भाग नु तिलांजलि दे के और राज भाग अपने पुत्र नु दे के,
सुत को कह सिखिया दे कनी,
और ओनू सिखिया दे के जान समय बहुत सारी सिखिया दे के गया।
युग दारा लेकर पामनी,
अपनिया दोवे घर वालिया भी इन्हें नाल ले लिया।
मन में गमनियो तपस्वी संग,
उसे तपस्वी चंद्र ऋषि नाली, राजा बिरदर्थ भी जंगल च चला गया तपस्या करन लई।
तप बन छैल उतांगे,
इन्हें भी जंगल च जाके पहाड़ा च रह के तप कीता।
जरा सिंध नी पित के पाछे,
जरा संध जेड़ा सी ओ अपने पिता तो बाद देश दा राजा बन गया।
रंगन कर तुझनी आजे,
ओने चार प्रकार दियां फौजां अपने कोल रखिया।
जो नृत तिसकी आग्या मोरे,
जरा सिंध बड़ा बली राजा होया, जेड़ा राजा ओदी आग्या मोड़दा सी।
संगर कर रिप को सिर फोरा,
जंग करके उस राजे नु जीत लेंदा सी।
किसको कारागृह में डारे,
कई राजिआं नु इन्हें जेल च सुट दिता।
किसे निकासे छीने सारे,
किसे नु खो लेंदा सी, किसे दा राज भाग नष्ट कर दिंदा सी।
भली पास निज राज बधावा,
भली प्रकार नाल जरा सिंध ने अपना राज भाग बधाया।
सब पर अपनो हुक्म टिकावा,
सारिआं ते अपना हुक्म चला लिया, पिछे कर सारिआं ते अपना हुक्म चला दिता। इत्थे ही इस प्रकरण दी समाप्ति है। जरा सिंध ने किवें सारे इलाके विच राज भाग वरताया ते पटने शहर नूं इन्हें वसाया, ओ सारी कथा नौवें पातशाह श्री गुरु तेग बहादुर साहब जी महाराज जी सुना रहे ने। ओ इतिहास आप जी अगलिया प्रकरणा च सरवण करोगे। समय दे लिहाज नाल समाप्ति है। वाहे गुरु वाहे गुरु। वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। अच्युत हे पार ब्रह्म हे पूरन हे सर्व मैं हे संगी हे निरंकार हे गोविंद हे गुण निदान हे अपरंपर हर हरे
ओवनहार
हे संत कै सदा संग हे ठाकुर हो दासरो नानक दीज नाम दान आए प्रभ शरणागति एक अखर हर मन बस्त